ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਫੌਜੀ ਤਿਆਰੀ ਜੰਗੀ ਤਿਆਰੀ ਚੱਲ ਰਹੀ ਹੈ ਔਰ ਜਿਸ ਦਾ ਇਸ ਵੇਲੇ ਸਮਾਂ ਵੀ ਹੈ। ਇਹ ਉਚਿਤ ਸਮਾਂ ਸੀ ਕਿ ਬਾਦਸ਼ਾਹ ਔਰੰਗਜ਼ੇਬ ਦੇ ਖਿਲਾਫ ਜਿਹੜੇ ਜ਼ੁਲਮ ਕਰ ਰਹੇ ਨੇ, ਜ਼ਾਲਮ ਬਣੇ ਹੋਏ ਨੇ, ਉਹਨਾਂ ਦੇ ਖਿਲਾਫ ਆਵਾਜ਼ ਨੂੰ ਬੁਲੰਦ ਕਰਨਾ। ਆਵਾਜ਼ ਤਾਂ ਗੁਰੂ ਨਾਨਕ ਸਾਹਿਬ ਦੇ ਸਮੇਂ ਬੁਲੰਦ ਹੋਈ, ਪਰ ਹੁਣ ਸ਼ਸਤਰ ਚੁੱਕਣ ਦਾ ਸਮਾਂ ਸੀ। ਕਲਗੀਧਰ ਜੀ ਆਪ ਲਿਖਦੇ ਨੇ, ਚੁੰਕਾਰ ਅੱਜ ਹਮੈ ਹੀਲ ਤੇ ਦਰਗੁਜ਼ਸ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਹੁਣ ਜੰਗ ਚੁੱਕਣ, ਸ਼ਸਤਰ ਚੁੱਕਣ ਦਾ, ਤਲਵਾਰ ਚੁੱਕਣ ਦਾ, ਸ਼ਮਸ਼ੀਰ ਨੂੰ ਹੱਥ ਵਿੱਚ ਪਕੜਨ ਦਾ ਸਮਾਂ ਸੀ। ਸਿਪਾਹੀ ਭਰਤੀ ਹੋ ਰਹੇ ਨੇ ਦੇਸਾਂ ਪ੍ਰਦੇਸਾਂ ਵਿੱਚ, ਹਰ ਪਾਸੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਬੀਰਸੀ ਬਿਰਤੀ ਦਾ ਚਰਚਾ ਹੈ। ਸਤਿਗੁਰੂ ਜੀ ਨੇ ਜਦੋਂ ਫੌਜ ਵੇਖੀ, ਉਹਨਾਂ ਨੂੰ ਜੰਗੀ ਤਿਆਰੀ ਕਰਾਉਣੀ, ਕਵਾਇਦ ਕਰਾਉਣੀ, ਸ਼ਸਤਰ ਵਿਦਿਆ ਦਾ ਅਭਿਆਸ ਕਰਾਉਣਾ, ਸਤਿਗੁਰਾਂ ਨੇ ਲੋੜ ਵੇਖੀ ਕਿ ਹੁਣ ਸਾਰੀ ਫੌਜ ਦੇ ਵਿੱਚ ਇੱਕ ਨਗਾਰਾ ਵੀ ਹੋਣਾ ਚਾਹੀਦਾ, ਨਗਾਰਾ ਵੀ ਹੋਣਾ ਚਾਹੀਦਾ। ਤੋ ਸਤਿਗੁਰਾਂ ਨੇ ਹੁਕਮ ਕੀਤਾ, ਭਾਈ ਆਨੰਦ ਚੰਦ ਨੂੰ ਨਗਾਰਾ ਬਣਾ। ਲੁਹਾਰ ਲਾ ਕੇ ਬੜਾ ਸੁੰਦਰ ਕਾਟ ਦਾ ਇੱਕ ਲੋਹੇ ਦਾ ਨਗਾਰਾ ਉਹ ਤਿਆਰ ਕੀਤਾ। ਹੁਕਮ ਕੀਤਾ ਸਤਿਗੁਰਾਂ ਨੇ ਕਿ ਇਹਨੂੰ ਹੁਣ ਮੜੋ। ਉਧਰ ਜਿਹੜੇ ਮਸੰਦ ਸਨ ਕੱਚੇ ਪੇਲੇ, ਜਦੋਂ ਉਹਨਾਂ ਨੇ ਸੁਣਿਆ ਕਿ ਗੁਰੂ ਸਾਹਿਬ ਨਗਾਰਾ ਬਣਾ ਰਹੇ ਨੇ, ਬੜੇ ਚਿੰਤਤ ਹੋਏ ਤੇ ਮਾਤਾ ਗੁਜਰੀ ਜੀ ਕੋਲ ਆ ਕੇ ਮਾਤਾ ਜੀ ਨੂੰ ਕਹਿਣ ਲੱਗੇ, ਮਾਤਾ ਜੀ ਗੁਰੂ ਸਾਹਿਬ ਇਹ ਠੀਕ ਨਹੀਂ ਕਰ ਰਹੇ। ਕੋਈ ਵੀ ਰਾਜਾ ਇਹ ਨਹੀਂ ਚਾਹੇਗਾ ਕਿ ਉਹਦੇ ਰਾਜ ਵਿੱਚ ਦੂਸਰਾ ਨਗਾਰਾ ਬਚੇ। ਆਪਾਂ ਇਸ ਵਕਤ ਰਾਜੇ ਭੀਮ ਚੰਦ ਦੇ ਰਾਜ ਵਿੱਚ ਰਹਿ ਰਹੇ ਹਾਂ, ਉਹਦੀ ਇਹ ਰਿਆਸਤ ਹੈ ਕਹਿਲੂਰ। ਜੇ ਗੁਰੂ ਸਾਹਿਬ ਨਗਾਰੇ ਵਜਾਉਣਗੇ, ਉਹ ਸੁਣ ਕੇ ਕਿੱਥੇ ਬਰਦਾਸ਼ਤ ਕਰੇਗਾ, ਤੇ ਫਿਰ ਉਹ ਫੌਜਾਂ ਲਿਆਏਗਾ, ਜੰਗ ਹੋਣਗੇ, ਤੇ ਜੰਗਾਂ ਯੁੱਧਾਂ ਦੇ ਵਿੱਚ ਕਿੰਨਾ ਖਰਚਾ ਆਉਂਦਾ। ਮਾਤਾ ਜੀ ਇੰਨਾ ਪੈਸਾ ਕਿੱਥੋਂ ਲਿਆਵਾਂਗੇ ਲੜਨ ਵਾਸਤੇ, ਆਪਣੇ ਕੋਲ ਕਿਹੜਾ ਕੋਈ ਰਾਜ ਭਾਗ, ਆਪਣੇ ਕੋਲ ਤਾਂ ਸੰਗਤ ਹੀ ਆਉਂਦੀ ਹੈ, ਸੰਗਤ ਵੱਲੋਂ ਜਿਹੜੀ ਮਾਇਆ ਆਉਂਦੀ ਉਹਦੇ ਨਾਲ ਹੀ ਗੁਜ਼ਾਰਾ ਚੱਲਦਾ, ਉਹ ਖਰਚਾ ਗੁਰੂ ਕੇ ਲੰਗਰਾਂ ਦਾ ਹੀ ਪਹਿਲਾਂ ਬਥੇਰਾ, ਤੇ ਤੁਸੀਂ ਗੁਰੂ ਜੀ ਨੂੰ ਸਮਝਾਓ ਕਿ ਉਹ ਨਗਾਰਾ ਨਾ ਬਣਾਉਣ। ਮਾਤਾ ਜੀ ਇਹ ਗੱਲ ਸੁਣ ਕੇ ਇਹਨਾਂ ਨਾਲ ਸਹਿਮਤ ਹੋ ਗਏ ਤੇ ਮਸੰਦਾਂ ਨੂੰ ਹੌਸਲਾ ਦਿੱਤਾ ਕਿ ਤੁਸੀਂ ਜੋ ਕਹਿ ਰਹੇ ਹੋ ਮੈਂ ਇਸੇ ਤਰ੍ਹਾਂ ਕਰਾਂਗੀ। ਤੋ ਮਾਮਾ ਕਿਰਪਾਲ ਚੰਦ ਜੀ ਨੂੰ ਸੱਦ ਕੇ ਮਾਤਾ ਨੇ ਕਿਹਾ, ਤੁਸੀਂ ਸਮਝਾਓ ਗੁਰੂ ਜੀ ਨੂੰ। ਪਰ ਮਾਮਾ ਕਿਰਪਾਲ ਚੰਦ ਜੀ ਨੇ ਆਖਿਆ, ਮਾਤਾ ਜੀ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਆਪ ਸਮਰੱਥ ਗੁਰਦੇਵ ਨੇ, ਉਹਨਾਂ ਨੇ ਜੋ ਕਰਨ ਦੀ ਠਾਣ ਲਈ ਆ ਉਹਨੂੰ ਕੋਈ ਰੋਕ ਨਹੀਂ ਸਕਦਾ, ਉਹ ਤਾਂ ਕਰਕੇ ਰਹਿਣਗੇ, ਨਾਲੇ ਅਸੀਂ ਉਹਨਾਂ ਨੂੰ ਨਹੀਂ ਕੁਝ ਕਹਿ ਸਕਦੇ। ਤੁਸੀਂ ਉਹਨਾਂ ਦੇ ਮਾਤਾ ਹੋ, ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ, ਤੁਸੀਂ ਕਹਿ ਲੈਣਾ, ਪਰ ਅਸੀਂ ਨਹੀਂ ਕਹਾਂ। ਤੋ ਮਾਤਾ ਜੀ ਨੇ ਉਸ ਵੇਲੇ ਵਿਚਾਰ ਕੀਤੀ ਕਿ ਮੈਂ ਆਪ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਗੱਲ ਕਰਾਂ। ਆਓ, ਜਿਵੇਂ ਘਰ ਦੇ ਵਿੱਚ ਵਿਚਾਰ ਚੱਲ ਰਹੀ ਹੈ, ਪਰ ਇਸ ਕਸ਼ਮਕਸ਼ ਵਿੱਚ ਜੋ ਉਸ ਵੇਲੇ ਮਸੰਦਾਂ ਨੇ ਸਮੱਸਿਆ ਖੜੀ ਕਰਨ ਦਾ ਯਤਨ ਕੀਤਾ, ਉਹਦੇ ਤੋਂ ਸਵਤੰਤਰ ਹੋ ਕੇ ਗੁਰੂ ਕਲਗੀਧਰ ਜੀ ਨੇ ਰਣਜੀਤ ਨਗਾਰੇ ਦੀ ਸਾਜਨਾ ਕੀਤੀ, ਰਚਨਾ ਕੀਤੀ। ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਉਠੇ ਪ੍ਰਾਤ ਕੋ ਸਤਿਗੁਰੂ, ਠਾਨੈ ਸੋਚ ਸ਼ਨਾਨ।
ਰਾਤ ਦਾ ਮਤਲਬ ਹੈ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ। ਗੁਰੂ ਕਲਗੀਧਰ ਜੀ ਦਾ ਇਹ ਨਿਤਨੇਮ ਸੀ ਕਿ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਉੱਠਣਾ ਜਾਗਣਾ। ਤੋ ਪਹਿਰ ਰਾਤ ਰਹਿੰਦਿਆਂ ਸਤਿਗੁਰੂ ਜੀ ਉੱਠੇ ਹਨ, ਉੱਠ ਕੇ ਮਹਾਰਾਜ ਗੁਰੂ ਕਲਗੀਧਰ ਜੀ ਨੇ ਸੋਚ ਇਸ਼ਨਾਨ ਕੀਤਾ ਹੈ।
ਪ੍ਰਥਮ ਗਏ ਮਾਤਾ ਨਿਕਟ, ਬੈਠੇ ਬੰਧਨ ਠਾਨ।
ਪਹਿਲਾਂ ਸਤਿਗੁਰੂ ਜੀ ਨੇ ਆਪਣੀ ਸਾਧਨਾ ਵਿੱਚ, ਜਿਨ੍ਹਾਂ ਮਹਾਰਾਜ ਜੀ ਆਪਣੇ ਨਿਜ ਸਰੂਪ ਦੇ ਅਧੀਨ ਹੁੰਦੇ ਸਨ, ਧਿਆਨ ਵਿੱਚ ਬੈਠਦੇ ਸਨ ਤੇ ਦਿਨ ਚੜਿਆ ਤੱਕ ਮਹਾਰਾਜ ਜੀ ਬੈਠੇ ਰਹਿੰਦੇ। ਜਦੋਂ ਦਿਨ ਚੜਿਆ ਤੇ ਉਸ ਵਕਤ ਗੁਰੂ ਕਲਗੀਧਰ ਜੀ ਚੱਲ ਕੇ ਆਪਣੇ ਪੂਜਨੀਕ ਮਾਤਾ ਮਾਤਾ ਗੁਜਰੀ ਜੀ ਦੇ ਕੋਲ ਆਏ ਔਰ ਮਾਤਾ ਜੀ ਦੇ ਕੋਲ ਆ ਕੇ ਸਤਿਗੁਰੂ ਕਲਗੀਧਰ ਜੀ ਨੇ ਮੱਥਾ ਟੇਕਿਆ, ਵੰਦਨਾ ਕੀਤੀ।
ਜੋ ਪਈ ਦੇ ਆਸ਼ਕ ਕੋ ਪ੍ਰੇਮ ਕਰੰਤੀ।
ਮਾਤਾ ਜੀ ਨੇ ਅਸੀਸ ਦਿੱਤੀ, ਆਸ਼ੀਰਵਾਦ ਦਿੱਤੀ ਔਰ ਅਸੀਸ ਦੇ ਕੇ, ਆਸ਼ੀਰਵਾਦ ਦੇ ਕੇ ਬੜਾ ਭਾਰੀ ਪ੍ਰੇਮ ਕਰਦੇ ਨੇ ਮਾਤਾ ਜੀ।
ਪਿਖ ਸਪੂਤ ਕੋ ਉਰ ਹਰ ਖੰਤੀ।
ਆਪਣੇ ਸਪੁੱਤਰ ਗੁਰੂ ਕਲਗੀਧਰ ਦੇ ਸੁੰਦਰ ਸਰੂਪ ਨੂੰ ਵੇਖ ਕੇ ਮਾਤਾ ਗੁਜਰੀ ਜੀ ਦਾ ਹਿਰਦਾ ਬੜਾ ਖੁਸ਼ ਹੁੰਦਾ ਹੈ, ਮਨ ਬੜਾ ਪ੍ਰਸੰਨ ਹੁੰਦਾ ਆਪਣੇ ਪੁੱਤਰ ਨੂੰ ਵੇਖ ਕੇ।
ਹਿਤ ਸਮਝਾਵਨ ਕੈ ਮ੍ਰਿਦ ਬਾਣੀ।
ਕਲਗੀਧਰ ਜੀ ਨੂੰ ਸਮਝਾਉਣ ਵਾਸਤੇ ਜਿਵੇਂ ਮਸੰਦਾ ਨੇ ਪਹਿਲਾਂ ਇੱਕ ਦਿਨ ਪੱਟੀ ਪੜਾਈ ਸੀ ਮਾਤਾ ਨੂੰ ਜਿਵੇਂ ਜਿਵੇਂ ਕਹਿ ਕੇ ਗਏ ਸਨ, ਤੁਸੀਂ ਰੋਕੋ ਕਲਗੀਧਰ ਨੂੰ, ਇਹ ਨਗਾਰਾ ਨਾ ਬਣਾਉਣ, ਨਗਾਰਾ ਬਣਨ ਨਾਲ ਬੜਾ ਫਤੂਰ ਪਵੇਗਾ, ਬੜੇ ਉਪਦਰਵ ਹੋਣਗੇ, ਲੜਾਈਆਂ ਹੋਣਗੀਆਂ, ਜੰਗ ਹੋਣਗੇ, ਯੁੱਧ ਹੋਣਗੇ, ਭੀਮ ਚੰਦ ਬਰ ਖਿਲਾਫ ਹੋਵੇਗਾ। ਏਦਾਂ ਦੀਆਂ ਬੜੀਆਂ ਗੱਲਾਂ ਮਾਤਾ ਜੀ ਨੂੰ ਕਹੀਆਂ ਸਨ, ਉਹ ਕੱਲ ਦੀ ਕਥਾ ਵਿੱਚ ਆਪਾਂ ਸਰਵਣ ਵੀ ਕੀਤੀਆਂ। ਤੋ ਮਾਤਾ ਜੀ ਨੇ ਉਸ ਵਕਤ ਗੁਰੂ ਕਲਗੀਧਰ ਜੀ ਨੂੰ ਸਮਝਾਉਣ ਵਾਸਤੇ ਬੜੇ ਮਿੱਠੇ ਮਿੱਠੇ ਸ਼ਬਦਾਂ ਵਿੱਚ, ਮਿਰਦੁਲ ਕਹਿੰਦੇ ਨੇ ਕੋਮਲ ਸ਼ਬਦਾਂ ਵਿੱਚ ਗੁਰੂ ਕਲਗੀਧਰ ਜੀ ਨੂੰ ਸਮਝਾਉਂਦਿਆਂ ਬੋਲੇ,
ਇੱਕ ਪੁੱਤਰਾ ਮਨ ਪ੍ਰੀਤ ਮਾਨੀ।
ਮਾਤਾ ਜੀ ਕਹਿਣ ਲੱਗੇ, ਹੇ ਬੇਟਾ ਤੂੰ ਮੇਰਾ ਇੱਕੋ ਇੱਕ ਪੁੱਤਰ ਹੈ, ਬੜੀਆਂ ਅਰਦਾਸਾਂ ਕਰਨ ਤੋਂ ਬਾਅਦ ਤੂੰ ਮੈਨੂੰ ਪ੍ਰਾਪਤ ਹੋਇਆ, ਪਰਮੇਸ਼ਰ ਦੀ ਬੜੀ ਭਾਰੀ ਅਰਾਧਨਾ ਤੋਂ ਬਾਅਦ ਤੁਸੀਂ ਸਾਨੂੰ ਪੁੱਤਰ ਰੂਪ ਚ ਪ੍ਰਾਪਤ ਹੋਏ ਹੋ, ਇੱਕੋ ਇੱਕ ਤੁਸੀਂ ਸਾਡੇ ਪੁੱਤਰ ਹੋ।
ਜਿਨ ਬੈਠੇ ਪੀ ਬੜ ਬੜਿਆਈ।
ਹਾਂ, ਤੁਹਾਡੇ ਗੁਰਤਾ ਗੱਦੀ ਦੇ ਉੱਤੇ ਬੈਠਣ ਦੀ ਬੜੀ ਵੱਡੀ ਭਾਰੀ ਵਡਿਆਈ ਹੈ, ਤੁਹਾਡੇ ਕੋਲ ਹੁਣ ਗੁਰਤਾ ਗੱਦੀ ਦੀ ਵੱਡੀ ਭਾਰੀ ਵਡਿਆਈ ਹੈ।
ਗੁਰਤਾ ਗਾਦੀ ਅਦਕ ਸੁਹਾਈ।
ਗੁਰਤਾ ਗੱਦੀ ਦੇ ਉੱਤੇ ਵੀ ਤੁਸੀਂ ਸੋਭਨੀਕ ਹੋ, ਗੁਰਤਾ ਗੱਦੀ ਦੇ ਤੁਸੀਂ ਮਾਲਕ ਹੋ।
ਸੁਣੀਐ ਸੁੱਤ ਐਸੇ ਨਾ ਕਰੋ।
ਹੇ ਪੁੱਤਰ ਜੀ ਸੁਣੋ, ਮੈਂ ਅੱਜ ਤੁਹਾਨੂੰ ਇੱਕ ਬੜੀ ਜ਼ਰੂਰੀ ਬੇਨਤੀ ਕਰਨਾ ਚਾਹੁੰਦੀ, ਆ ਜੋ ਤੁਸੀਂ ਕਰ ਰਹੇ ਹੋ ਇਹ ਨਾ ਕਰੋ। ਯਾਨੀ ਕਿ ਮਾਤਾ ਜੀ ਕਹਿ ਰਹੇ ਨੇ ਕਿ ਤੁਸੀਂ ਜੋ ਨਗਾਰਾ ਬਣਵਾਉਣ ਲੱਗੇ ਹੋ, ਇਹ ਨਗਾਰਾ ਬਣਵਾਉਣ ਦਾ ਕੰਮ ਨਾ ਕਰੋ। ਤੋ ਮਾਤਾ ਜੀ ਨੇ ਉਸ ਵਕਤ ਕਿਹਾ ਕਿ ਹੇ ਪੁੱਤਰ ਜੀ ਤੁਸੀਂ ਐਸਾ ਨਾ ਕਰੋ।
ਜਿਸ ਤੇ ਸੈਲ ਪਤਨ ਸੋ ਲਰੋ।
ਇਹੋ ਜਿਹਾ ਕੰਮ ਨਾ ਕਰੋ ਕਿ ਜਿਹਦੇ ਨਾਲ ਤੁਹਾਨੂੰ ਇਹਨਾਂ ਪਹਾੜੀ ਰਾਜਿਆਂ ਨਾਲ ਲੜਨਾ ਪਵੇ, ਇਹਨਾਂ ਪਹਾੜੀ ਰਾਜਿਆਂ ਦੇ ਖਿਲਾਫ ਤੁਹਾਨੂੰ ਲੜਨਾ ਪਵੇ, ਇਹਨਾਂ ਨਾਲ ਜੂਝਣਾ ਪਵੇ, ਇਸ ਤਰ੍ਹਾਂ ਦਾ ਕੰਮ ਤੁਸੀਂ ਨਾ ਕਰੋ।
ਰਾਖੀ ਸੈਨ ਨਾ ਅਚਰਜ ਕੋਈ।
ਤੁਸੀਂ ਆਪਣੇ ਕੋਲ ਸੈਨਾ ਰੱਖੀ ਹੈ, ਫੌਜ ਰੱਖੀ ਹੈ, ਇਹਦੇ ਵਿੱਚ ਕੋਈ ਅਚਰਜਤਾ ਨਹੀਂ ਹੈ, ਹੈਰਾਨੀ ਨਹੀਂ ਹੈ। ਚਲੋ ਫੌਜ ਰੱਖ ਲਈ, ਵੱਡੇ ਗੁਰੂ ਸਾਹਿਬ ਵੀ ਆਪਣੇ ਕੋਲ ਫੌਜ ਰੱਖਦੇ ਰਹੇ ਨੇ, ਤੁਸੀਂ ਆਪਣੇ ਕੋਲ ਸੈਨਾ ਰੱਖ ਲਈ ਹੈ, ਫੌਜ ਰੱਖ ਲਈ ਹੈ, ਇਹਦੇ ਵਿੱਚ ਕੋਈ ਅਚਰਜ ਨਹੀਂ ਹੈ।
ਕਰੋ ਅਖੇਰ ਜਥਾ ਮਨ ਹੋਈ।
ਸੈਨਾ ਰੱਖ ਲਈ ਹੈ, ਫੌਜ ਰੱਖ ਲਈ ਹੈ, ਤੇ ਤੁਸੀਂ ਆਪਣੀ ਮਰਜ਼ੀ ਨਾਲ ਸ਼ਿਕਾਰ ਖੇਡ ਸਕਦੇ ਹੋ, ਜਿੱਥੇ ਜਾ ਕੇ ਮਰਜ਼ੀ ਇਲਾਕੇ ਦੇ ਵਿੱਚ, ਜਿਹੜਾ ਆਪਣਾ ਇਲਾਕਾ ਹੈ, ਇਹ ਜਿਹੜਾ ਦੂਣ ਦਾ ਇਲਾਕਾ ਹੈ, ਇਹਦੇ ਵਿੱਚ ਵਿਚਰ ਕੇ ਤੁਸੀਂ ਜਿੱਥੇ ਵੀ ਜਾ ਕੇ ਸ਼ਿਕਾਰ ਖੇਡ ਸਕਦੇ ਹੋ।
ਤੁਮ ਜਗ ਪੂਜ ਵਿਰੋਧ ਨਾ ਕਰੀਐ।
ਤੁਸੀਂ ਸਾਰੇ ਜਗਤ ਦੇ ਪੂਜਨੀਕ ਹੋ, ਸਾਰਾ ਸੰਸਾਰ ਤੁਹਾਨੂੰ ਪੂਜਦਾ, ਤੁਹਾਡੀ ਬੜੀ ਵੱਡੀ ਪ੍ਰਤਿਸ਼ਠਾ ਹੈ ਸਾਰੇ ਸੰਸਾਰ ਵਿੱਚ, ਸਮਾਜ ਵਿੱਚ, ਪਰ ਤੁਸੀਂ ਹੁਣ ਇਸ ਤਰ੍ਹਾਂ ਦਾ ਵਿਰੋਧ ਭਾਸ ਜਿਹੜਾ ਉਹ ਨਾ ਆਪਣੇ ਅੰਦਰ ਬਣਾਓ। ਯਾਨੀ ਕਿ ਜਦੋਂ ਨਗਾਰੇ ਵਜਾਓਗੇ ਤੇ ਬਾਦਸ਼ਾਹ ਦੇ ਖਿਲਾਫ ਵਿਰੋਧ ਹੋਵੇਗਾ, ਰਾਜਿਆਂ ਦੇ ਜਿਹੜੇ ਪਹਾੜੀ ਰਾਜੇ ਨੇ ਉਹਨਾਂ ਦੇ ਖਿਲਾਫ ਵਿਰੋਧ ਹੋਵੇਗਾ, ਇਸ ਤਰ੍ਹਾਂ ਦਾ ਵਿਰੋਧ ਜਿਹੜਾ ਹੈ ਉਹ ਤੁਸੀਂ ਨਾ ਕਰੋ।
ਚੌਂ ਦੇਸ਼ ਸੰਗਤ ਆਪਣ ਵਿਚਾਰੀਏ।
ਚਾਰੇ ਪਾਸੇ ਤੁਹਾਡੀ ਆਪਣੀ ਸੰਗਤ ਹੈ, ਤੁਹਾਡੇ ਤੋਂ ਬੇਗਾਨਾ ਬਾਹਰ ਤਾਂ ਕੋਈ ਨਹੀਂ, ਚਾਰੇ ਪਾਸੇ, ਹਰ ਪਾਸੇ, ਹਰ ਦੇਸ਼ਾਂ ਵਿੱਚ, ਹਰ ਨਗਰ ਵਿੱਚ, ਹਰ ਗ੍ਰਾਮ ਵਿੱਚ ਤੁਹਾਡੀ ਸੰਗਤ ਹੈ, ਤੁਹਾਨੂੰ ਪੂਜਣ ਵਾਲੇ ਸਿੱਖ ਸੇਵਕ ਹਨ।
ਮੈਂ ਅਬ ਸੁਣਿਓ ਬਣਾਏ ਨਗਾਰਾ।
ਮੈਂ ਹੁਣ ਸੁਣਿਆ, ਮੈਨੂੰ ਕੱਲ ਹੀ ਇਹ ਖਬਰ ਮਿਲੀ ਹੈ ਕਿ ਤੁਸੀਂ ਜਿੱਥੇ ਫੌਜ ਰੱਖੀ ਹੈ ਸ਼ਿਕਾਰ ਖੇਡਦੇ, ਚਲੋ ਇਹ ਤਾਂ ਗੱਲ ਮੰਨਣ ਵਿੱਚ ਆਉਂਦੀ ਹੈ, ਪਰ ਹੁਣ ਮੈਂ ਸੁਣਿਆ ਕਿ ਤੁਸੀਂ ਨਗਾਰਾ ਵੀ ਬਣਵਾ ਲਿਆ। ਨਗਾਰਾ ਬਣਨ ਵਾਸਤੇ ਹੁਕਮ ਕੀਤਾ ਹੋਇਆ ਤੇ ਨਗਾਰਾ ਵੀ ਬਣਵਾ ਕੇ ਤਿਆਰ ਕਰਵਾ ਰਹੇ ਹੋ।
ਜਹਿਤ ਬਜਾਇਓ ਸੈਨ ਮਜਾਰਾ,
ਗੁਰੂ ਨਗਾਰਾ ਤੁਸੀਂ ਬਣਵਾ ਕੇ ਆਪਣੀ ਫੌਜ ਵਿਚ ਵਜਾਣਾ ਚਾਹੁੰਦੇ ਹੋ, ਆਪਣੀ ਸੈਨਾ ਦੇ ਵਿਚ ਉਹ ਨਗਾਰਾ ਵਜਾਣਾ ਚਾਹੁੰਦੇ, ਉਹਦੇ ਤੇ ਚੋਭਾ ਮਰਵਾਣੀਆਂ ਚਾਹੁੰਦੇ ਹੋ।
ਇਸ ਤੇ ਉਹ ਚੱਕ ਉਠੇ ਉਪਦਰਵ,
ਹੇ ਮਹਾਰਾਜ ਜੀ, ਹੇ ਪੁੱਤਰ ਜੀ, ਜੇ ਤੁਸੀਂ ਨਗਾਰੇ ਵਜਾਓਗੇ ਤੇ ਅਚਾਨਕ ਅਚਨਚੇਤ ਉਪਦਰਵ ਪੈਦਾ ਹੋ ਸਕਦੇ। ਉਪਦਰਵ ਦਾ ਮਤਲਬ ਲੜਾਈਆਂ ਪੈਦਾ ਹੋ ਸਕਦੀਆਂ ਨੇ, ਝਗੜੇ ਪੈਦਾ ਹੋ ਸਕਦੇ ਨੇ। ਤੁਹਾਡਾ ਨਗਾਰੇ ਦੀ ਆਵਾਜ਼ ਸੁਣ ਕੇ, ਨਗਾਰੇ ਦੀ ਗੂੰਜ ਸੁਣ ਕੇ ਉਪਦਰਵ ਪੈਦਾ ਹੋ ਸਕਦੇ ਹਨ।
ਬਸੋ ਸ਼ਾਂਤ ਜੁਤ ਤੀਰ ਸੁਤਦਰਵ,
ਲਾਲ ਜੀ ਤੁਸੀਂ ਇਹ ਨਗਾਰੇ ਬਣਾਉਣ ਦੀ ਵਿਚਾਰ ਛੱਡ ਦਿਓ ਤੇ ਨਗਾਰਾ ਬਣਾਉਣ ਦੀ ਵਿਚਾਰ ਛੱਡ ਕੇ ਸ਼ਾਂਤੀ ਦੇ ਨਾਲ ਇੱਥੇ ਸਤਲੁਜ ਦਰਿਆ ਦੇ ਕੰਢੇ ਤੇ ਨਿਵਾਸ ਕਰੋ। ਇੱਥੇ ਆਪਾਂ ਬੈਠੇ ਆਪਣੇ ਘਰ ਵਿੱਚ ਆ, ਆਪਣੇ ਨਗਰ ਵਿੱਚ ਆ, ਸਾਰੇ ਸੁੱਖ ਸਾਰੀਆਂ ਸਹੂਲਤਾਂ ਸਾਡੇ ਕੋਲ ਨੇ ਤੇ ਤੁਸੀਂ ਇੱਥੇ ਸਤਲੁਜ ਦਰਿਆ ਦੇ ਕੰਢੇ ਤੇ ਰਹੋ, ਇੱਥੇ ਸ਼ਾਂਤੀ ਦੇ ਨਾਲ ਨਿਵਾਸ ਕਰੋ।
ਮੈਂ ਆਛੋ ਜੋ ਪਰੇ ਬਖੇਰਾ,
ਇਹ ਚੰਗਾ ਨਹੀਂ ਹੈ ਕਿ ਜਿਹੜਾ ਸੰਗਤ ਵਿੱਚ ਬਖੇੜਾ ਪੈਦਾ ਹੋ, ਜਿਹੜਾ ਇਹ ਜੰਗਾਂ ਯੁੱਧਾਂ ਦਾ ਬਖੇੜਾ ਪੈਦਾ ਹੋਵੇ, ਰਾਜਿਆਂ ਦੇ ਨਾਲ ਜਿਹੜੇ ਪਹਾੜੀ ਰਾਜੇ ਨੇ ਇਹਨਾਂ ਦੇ ਨਾਲ ਬਖੇੜਾ ਪੈਦਾ ਹੋਵੇ, ਇਹ ਗੱਲ ਚੰਗੀ ਨਹੀਂ ਹੈ, ਉਚਿਤ ਨਹੀਂ ਹੈ।
ਵਧਤ ਵਧਤ ਹੋਏ ਕਸ਼ਟ ਬਡੇਰਾ,
ਜੇ ਇੱਕ ਵਾਰੀ ਕਿਸੇ ਰਾਜੇ ਨਾਲ ਲੜਾਈ ਸ਼ੁਰੂ ਹੋ ਜਾਏ ਤੇ ਉਹ ਲੜਾਈ ਘਟਦੀ ਨਹੀਂ ਹੈ, ਸਗੋਂ ਦਿਨ ਪ੍ਰਤੀ ਦਿਨ ਵਧਦੀ ਚਲੀ ਜਾਂਦੀ ਹੈ, ਵਧਦੀ ਵਧਦੀ ਹੋਰ ਵਿਕਰਾਲ ਰੂਪ ਧਾਰਨ ਕਰਦੀ ਹੈ।
ਬਡੇ ਗੁਰਨ ਜਬ ਜੰਗ ਮਚਾਏ,
ਤੁਸੀਂ ਤਾਂ ਉਹ ਸਮਾਂ ਨਹੀਂ ਵੇਖਿਆ, ਤੁਹਾਡੇ ਦਾਦਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਜੰਗ ਯੁੱਧਾਂ ਦਾ ਸਮਾਂ ਉਹ ਮੈਂ ਵੇਖਿਆ। ਵੱਡੇ ਸਤਿਗੁਰਾਂ ਦੇ ਸਮੇਂ ਜਿਹੜੇ ਜੰਗ ਯੁੱਧ ਹੁੰਦੇ ਰਹੇ ਨੇ ਉਹ ਜੰਗ ਯੁੱਧ ਮੈਂ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਵੇਖੇ ਹਨ।
ਤਿਆਗ ਸੁਦਾ ਸਰ ਕੋ ਨਿਕਸਾਏ,
ਬੜਾ ਉਹ ਭਿਆਨਕ ਦੌਰ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਵੱਡਿਆਂ ਸਤਿਗੁਰਾਂ ਨੂੰ ਉਹ ਜੰਗ ਦੇ ਕਾਰਨ ਵੇਖੋ, ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਪਹਿਲਾ ਜੰਗ ਹੋਇਆ ਉਸ ਜੰਗ ਦੇ ਕਾਰਨ ਉਹਨਾਂ ਨੂੰ ਆਪਣਾ ਉਹ ਪੁਸ਼ਤੈਨੀ ਨਗਰ ਜਿਹੜਾ ਉਹਨਾਂ ਦੇ ਵਡੇਰਿਆਂ ਨੇ ਵਸਾਇਆ ਸੀ, ਉਹਨਾਂ ਦੇ ਦਾਦਾ ਜੀ ਨੇ ਵਸਾਇਆ ਸੀ, ਉਹ ਨਗਰ ਉਹਨਾਂ ਨੂੰ ਛੱਡ ਕੇ ਉੱਥੋਂ ਜਾਣਾ ਪਿਆ, ਉਹ ਨਗਰ ਉਹਨਾਂ ਨੂੰ ਤਿਆਗਣਾ ਪਿਆ।
ਪਾਤਸ਼ਾਹ ਮਈ ਪਾਲ ਅਸ਼ੇਸ਼,
ਜਿਹੜਾ ਉਸ ਵੇਲੇ ਦਾ ਬਾਦਸ਼ਾਹ ਸੀ ਉਹ ਬਾਦਸ਼ਾਹ ਨੇ ਗੁਰੂ ਸਾਹਿਬ ਜੀ ਦੇ ਨਾਲ ਵਿਰੋਧ ਦੀ ਬਿਰਤੀ ਰੱਖੀ।
ਰਾਜ ਤਿਨੋ ਟਿਗ ਦੇਸ਼ ਵਿਸ਼ੇਸ਼,
ਇਹ ਮਹਾਰਾਜ ਜੀ ਹੁਣ ਵੀ ਇਸ ਵੇਲੇ ਮੁਗਲਾਂ ਦਾ ਰਾਜ ਹੈ, ਸਾਰੇ ਦੇਸ਼ ਦਾ ਰਾਜ ਮੁਗਲਾਂ ਦੇ ਅਧੀਨ ਹੈ ਤੇ ਔਰੰਗਜ਼ੇਬ ਨੇ ਵੇਖੋ ਪਹਿਲਾਂ ਵੀ ਕਿੱਡਾ ਵੱਡਾ ਖੋਟਾ ਕੁਕਰਮ ਕੀਤਾ, ਤੁਹਾਡੇ ਪਿਤਾ ਜੀ ਨੂੰ ਸ਼ਹੀਦ ਕੀਤਾ, ਏਡਾ ਵੱਡਾ ਦੁਸ਼ਕਰਮ ਔਰੰਗਜ਼ੇਬ ਨੇ ਕੀਤਾ, ਫਿਰ ਇਹ ਜਿਹੜੇ ਪਹਾੜੀ ਰਾਜੇ ਨੇ ਜਿਨ੍ਹਾਂ ਦੇ ਰਾਜ ਵਿੱਚ ਆਪਾਂ ਰਹਿ ਰਹੇ ਹਾਂ, ਆ ਲਾਗੇ ਰਾਜੇ ਭੀਮ ਚੰਦ ਦਾ ਰਾਜ ਹੈ, ਉਹਦੀ ਰਿਆਸਤ ਹੈ ਜਿੱਥੇ ਆਪਾਂ ਰਹਿ ਰਹੇ ਹਾਂ, ਕਹਿਲੂਰ ਰਿਆਸਤ। ਇਸ ਕਰਕੇ ਹੁਣ ਇਸ ਵਕਤ ਇਹਨਾਂ ਦਾ ਰਾਜ ਹੈ, ਇਹਨਾਂ ਦਾ ਦੇਸ਼ ਹੈ।
ਕਰਬੇ ਕੋ ਸਮਰੱਥ ਸਭ ਭਾਂਤੀ,
ਇਹ ਕੁਝ ਵੀ ਕਰਨ ਦੀ ਸਮਰੱਥਾ ਰੱਖਦੇ ਨੇ, ਕੁਝ ਵੀ ਕਰਨ ਦੀ ਤਾਕਤ ਰੱਖਦੇ ਨੇ, ਫੌਜਾਂ ਉਹਨਾਂ ਕੋਲ ਨੇ, ਵਧੀਆ ਤੋਂ ਵਧੀਆ ਹਥਿਆਰ, ਤੋਪਾਂ, ਬੰਦੂਕਾਂ ਉਹਨਾਂ ਦੇ ਕੋਲ ਨੇ, ਕਿਲੇ ਉਹਨਾਂ ਦੇ ਕੋਲ ਨੇ, ਫਿਰ ਜਗੀਰਾਂ ਉਹਨਾਂ ਦੇ ਕੋਲ ਨੇ, ਉਹ ਕੁਝ ਵੀ ਕਰਨ ਦੀ ਸਮਰੱਥਾ ਰੱਖਦੇ ਨੇ।
ਕੋਏ ਮੀਤ ਕੋ ਬਣੇ ਅਰਾਤੀ,
ਹਾਂ ਹੁਣ ਹੋ ਸਕਦਾ ਵੀ ਕੋਈ ਮਿੱਤਰ ਵੀ ਬਣ ਜੇ ਤੇ ਕੋਈ ਦੁਸ਼ਮਣ ਵੀ ਬਣ ਸਕਦਾ ਹੈ।
ਸੁਣਿਓ ਸ਼੍ਰੋਣ ਆਇਓ ਅਬਨੇਰੇ,
ਮੈਂ ਸੁਣਿਆ ਕਿ ਪਹਿਲਾਂ ਤਾਂ ਰਾਜਾ ਭੀਮ ਚੰਦ ਕਿਤੇ ਦੂਰ ਰਹਿੰਦਾ ਸੀ, ਪਰ ਹੁਣ ਮੈਂ ਸੁਣਿਆ ਵੀ ਉਹ ਬਿਲਕੁਲ ਆਪਣੇ ਨੇੜੇ ਆ ਗਿਆ। ਆ ਬਿਲਾਸਪੁਰ ਨਗਰ ਹੈ ਨੇੜੇ, ਉਹਦੀ ਉਹ ਰਾਜਧਾਨੀ ਹੈ ਰਾਜੇ ਭੀਮ ਚੰਦ ਦੀ, ਤੇ ਮੈਂ ਸੁਣਿਆ ਕਿ ਰਾਜਾ ਭੀਮ ਚੰਦ ਹੁਣ ਇਸ ਵਕਤ ਬਿਲਕੁਲ ਨੇੜੇ ਆ ਗਿਆ ਹੈ।
ਭੀਮ ਚੰਦ ਮਈ ਪਾਲ ਬਡੇਰੇ,
ਭੀਮ ਚੰਦ ਜਿਹੜਾ ਬੜਾ ਵੱਡਾ ਬਲੀ ਰਾਜਾ ਹੈ, ਬਲਵਾਨ ਰਾਜਾ ਹੈ, ਇਸ ਵੇਲੇ ਜਿੰਨੀਆਂ ਇਹ 22 ਧਾਰ ਦੀਆਂ ਰਿਆਸਤਾਂ ਦੇ ਰਾਜੇ ਨੇ, ਪਹਾੜੀ ਰਾਜੇ ਨੇ, ਉਹਨਾਂ ਸਾਰੇ ਰਾਜਿਆਂ ਵਿੱਚੋਂ ਸਭ ਤੋਂ ਅਧਿਕ ਤਾਕਤਵਰ ਤੇ ਬਲਵਾਨ ਰਾਜਾ ਇਸ ਵੇਲੇ ਰਾਜਾ ਭੀਮ ਚੰਦ ਹੈ।
ਧੁਨ ਧੁੰਦਬ ਕੀ ਸਹਿ ਨਾ ਸਕਾਈ,
ਜੇ ਉਹਦੇ ਕੰਨਾਂ ਵਿੱਚ ਨਗਾਰੇ ਦੀ ਆਵਾਜ਼ ਪੈ ਗਈ, ਜਿਹੜਾ ਨਗਾਰਾ ਤੁਸੀਂ ਬਣਵਾ ਰਹੇ ਹੋ ਤੇ ਨਗਾਰਾ ਵੱਜੇਗਾ, ਫਿਰ ਉਹਦੀ ਆਵਾਜ਼ ਨੂੰ ਆਪਾਂ ਸੀਮਤ ਤਾਂ ਨਹੀਂ ਨਾ ਰੱਖ ਸਕਦੇ, ਉਹਦੀ ਆਵਾਜ਼ ਤਾਂ ਦੂਰ ਤੱਕ ਜਾਣੀ ਹੈ। ਜਦ ਉਸ ਨਗਾਰੇ ਦੀ ਆਵਾਜ਼ ਰਾਜਾ ਭੀਮ ਚੰਦ ਸੁਣੇਗਾ,
ਨਾ ਹੱਕ ਬੀਚ ਬੈਰ ਪਰ ਜਾਈ,
ਨਾ ਹੱਕ ਹੀ ਬਿਨਾਂ ਗੱਲ ਤੋਂ ਬਾਦਸ਼ਾਹ ਦੇ ਨਾਲ, ਰਾਜੇ ਭੀਮ ਚੰਦ ਦੇ ਨਾਲ ਤੁਹਾਡਾ ਵੈਰ ਪੈ ਜਾਏਗਾ, ਤੁਹਾਡੀ ਦੁਸ਼ਮਣੀ ਪੈ ਜਾਏਗੀ।
ਆਪਣ ਪੋਰ ਨੋਬਤ ਬਜਵਾਓ,
ਇਸ ਕਰਕੇ ਹੇ ਲਾਲ ਜੀ ਗੁਰੂ ਜੀ, ਤੁਸੀਂ ਜੇ ਨਗਾਰਿਆਂ ਦਾ ਖਿਆਲ ਛੱਡੋ ਤੇ ਆਪਣੇ ਘਰ ਦੇ ਦਰਵਾਜਿਆਂ ਮੂਹਰੇ ਨੌਬਤਾਂ ਵਜਾਓ, ਆਪਣੇ ਘਰ ਦੇ ਵਿੱਚ ਤੁਸੀਂ ਭਾਵੇਂ ਨੌਬਤਾਂ ਵਜਾਓ, ਹਾਂ ਨਗਾਰਾ ਤਾਂ ਫਿਰ ਓਪਨਲੀ ਖੁੱਲੇ ਤੌਰ ਤੇ ਵੱਜੇਗਾ, ਦੂਰ ਤੱਕ ਆਵਾਜ਼ ਜਾਏਗੀ, ਭੀਮ ਚੰਦ ਵੀ ਸੁਣੇਗਾ, ਉਹ ਵਿਰੋਧੀ ਬਣੇਗਾ, ਪਰ ਤੁਸੀਂ ਆਪਣੇ ਘਰ ਦੇ ਵਿੱਚ ਨੌਬਤਾਂ ਵਜਾਓ, ਸ਼ਹਿਨਾਈਆਂ ਵਜਾਓ,
ਚੜ ਕਰ ਨੈ ਤੋਂ ਸਾਗਰ ਜਾਓ,
ਹਾਂ ਤੁਸੀਂ ਚੜਾਈ ਕਰਕੇ ਫੌਜ ਨਾਲ ਲਿਜਾ ਕੇ ਨਗਾਰੇ ਨਾ ਵਜਾਓ, ਕਿਉਂਕਿ ਇਹਦੇ ਨਾਲ ਜਿਹੜੇ ਦੂਸਰੇ ਰਾਜੇ ਨੂੰ ਵਿਰੋਧੀ ਬਣਨਗੇ, ਦੁਸ਼ਮਣ ਬਣਨਗੇ, ਤੁਸੀਂ ਚੜਾਈ ਕਰਕੇ ਨਗਾਰੇ ਨਾ ਵਜਾਓ।
ਜੋ ਦੇਸ਼ਨ ਕੇ ਏਸ਼ ਵਿਸਾਲੇ,
ਆ ਜਿੰਨੇ ਦੇਸ਼ਾਂ ਦੇ ਜਿੰਨੇ ਰਾਜੇ ਹਨ, ਬਾਦਸ਼ਾਹ ਹਨ,
ਸਮਤਾ ਪੁਜੈ ਨਹੀਂ ਤਿੰਨ ਨਾਲੇ,
ਉਹਨਾਂ ਨਾਲ ਆਪਾਂ ਕੀ ਬਰਾਬਰੀ ਕਰ ਸਕਦੇ ਹਾਂ, ਜਿਹੜੇ ਰਾਜੇ ਨੇ ਬਾਦਸ਼ਾਹ ਨੇ ਉਹਨਾਂ ਦੇ ਆਪਾਂ ਬਰਾਬਰ ਕੀ ਹੋ ਸਕਦੇ ਹਾਂ। ਮਾਤਾ ਜੀ, ਇੱਕ ਆਮ ਸਧਾਰਨ ਵਿਅਕਤੀ ਦੀ ਜਿਹੜੀ ਸੋਚ ਹੈ, ਉਸ ਵੇਲੇ ਦੇ ਲੋਕਾਂ ਦੀ ਜਿਹੜੀ ਆਮ ਸਧਾਰਨ ਵਿਅਕਤੀਆਂ ਦੀ ਸੋਚ ਸੀ ਕਿ ਇਹਨਾਂ ਰਾਜਿਆਂ ਨਾਲ ਅਸੀਂ ਕਿਵੇਂ ਲੜ ਸਕਦੇ ਹਾਂ, ਉਸੇ ਸੋਚ ਮੁਤਾਬਕ ਮਾਤਾ ਜੀ ਕਹਿ ਰਹੇ ਨੇ। ਪਰ ਗੁਰੂ ਕਲਗੀਧਰ ਜੀ ਦਾ ਜਿਹੜਾ ਆਸ਼ਾ ਉਹ ਬੜਾ ਡੂੰਘਾ। ਮਹਾਰਾਜ ਜੀ ਇਹੋ ਜਿਹੇ ਲੋਕਾਂ ਦੇ ਅੰਦਰ ਹੀ ਉਹੋ ਜਿਹੀ ਸਪਿਰਿਟ ਭਰਨਾ ਚਾਹੁੰਦੇ ਨੇ ਜਿਹੜੇ ਕਹਿੰਦੇ ਸਨ ਇਹਨਾਂ ਰਾਜਿਆਂ ਨਾਲ ਅਸੀਂ ਕਿੱਥੇ ਲੜਾਂਗੇ, ਉਹ ਤਾਂ ਬਗਿਆੜ ਨੇ ਅਸੀਂ ਛੇਲੇ ਹਾਂ, ਉਹ ਬਾਜ ਨੇ ਅਸੀਂ ਬਟੇਰੇ ਹਾਂ, ਉਹਨਾਂ ਦੀ ਬਰਾਬਰੀ ਅਸੀਂ ਕਿਵੇਂ ਕਰਾਂਗੇ। ਗੁਰੂ ਸਾਹਿਬ ਜੀ ਨੇ ਉਹਨਾਂ ਅੰਦਰ ਇਹੋ ਜਿਹੀ ਬੀਰ ਅਸੀਂ ਬਿਰਤੀ ਭਰਨੀ ਹੈ ਕਿ ਉਹ ਲੜਨ ਵਾਸਤੇ ਤਿਆਰ ਹੋਣ, ਜਾਣ ਸਕਣ, ਕੁਝ ਵੀ ਹੋਣਾ ਸੰਭਵ ਹੈ, ਕੋਈ ਵੀ ਕੰਮ ਅਸੰਭਵ ਨਹੀਂ ਹੈ, ਕੁਝ ਵੀ ਹੋਣਾ ਸੰਭਵ ਹੈ, ਕੁਝ ਵੀ ਹੋ ਸਕਦਾ ਹੈ। ਜੇ ਕੋਈ ਆਵਾਜ਼ ਬੁਲੰਦ ਕਰੇ ਤੇ ਵੱਡੇ ਵੱਡੇ ਰਾਜਿਆਂ ਬਾਦਸ਼ਾਹਾਂ ਦੀਆਂ ਕੁਰਸੀਆਂ ਜਾਂਦਿਆਂ ਵੀ ਦੇਰੀ ਨਹੀਂ ਲੱਗਦੀ, ਇੱਕ ਜਾਗਰਤੀ ਦੀ ਲੋੜ ਸੀ। ਗੁਰੂ ਕਲਗੀਧਰ ਜੀ ਨੂੰ ਮਾਤਾ ਜੀ ਕਹਿ ਰਹੇ ਨੇ ਕਿ ਇਸ ਵਕਤ ਆਪਣੀ ਕੀ ਬਰਾਬਰੀ ਹੈ ਉਹਨਾਂ ਰਾਜਿਆਂ ਦੇ ਨਾਲ, ਉਹਨਾਂ ਕੋਲ ਰਾਜ ਨੇ, ਕਿਲੇ ਨੇ, ਫੌਜਾਂ ਨੇ, ਹਥਿਆਰ ਨੇ, ਤੇ ਉਹਨਾਂ ਦਾ ਸਾਰੇ ਦੇਸ਼ ਵਿੱਚ ਰਾਜ ਹੈ, ਉਹਨਾਂ ਦੇ ਨਾਲ ਆਪਣੀ ਕੀ ਬਰਾਬਰੀ ਹੈ।
ਲੜਨ ਵਿਖੇ ਸੁਖ ਪਈਅਤ ਨਾਈ,
ਇਹਨਾਂ ਜਿਹੜੀ ਲੜਾਈ ਹੈ ਜੰਗ ਯੁੱਧ ਨੇ ਇਹਦੇ ਵਿੱਚ ਕਦੇ ਸੁਖ ਨਹੀਂ ਮਿਲਿਆ,
ਸਦਾ ਬਿਖਾਦ ਹੋਤ ਜਿਸ ਮਾਈ,
ਇਹਦੇ ਵਿੱਚ ਸਦਾ ਬਿਖਾਦ ਹੀ ਬਿਖਾਦ ਹੈ, ਇਹਦੇ ਵਿੱਚ ਸਦਾ ਲੜਾਈਆਂ ਹੀ ਲੜਾਈਆਂ ਹਨ।
ਜਨਨੀ ਤੇ ਸੁਣ ਕਰ ਤੈ ਸਮੇਂ, ਕਹਿਓ ਕਿਸੀ ਕੋ ਤ੍ਰਾਸ ਨਾ ਹਮੇਂ।
ਕਲਗੀਧਰ ਜੀ ਜਿਨ੍ਹਾਂ ਦੇ ਅੰਦਰ ਡਰ ਦੀ ਬੇਨਦੀ ਨਹੀਂ ਹੈ, ਭੈ ਦੀ ਬੇਨਦੀ ਨਹੀਂ ਹੈ, ਮਹਾਰਾਜ ਸੱਚੇ ਪਾਤਸ਼ਾਹ ਨੇ ਮਾਤਾ ਦੇ ਬਚਨ ਸੁਣੇ ਤੇ ਬੜੀ ਨਿਰਭੈਤਾ ਤੇ ਨਿਡਰਤਾ ਦੇ ਨਾਲ ਅੱਗੋਂ ਜਵਾਬ ਦਿੱਤਾ। ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉਸ ਵਕਤ ਬੋਲੇ, ਕਹਿਣ ਲੱਗੇ, ਮਾਤਾ ਕਿਸੀ ਕੋ ਤ੍ਰਾਸ ਨਾ ਹਮੈ, ਸਾਨੂੰ ਕਿਸੇ ਦਾ ਡਰ ਨਹੀਂ ਹੈ, ਕੌਣ ਕੀ ਹੈ, ਕਿੰਨੀ ਤਾਕਤ ਦਾ ਮਾਲਕ ਹੈ, ਉਹਦੇ ਕੋਲ ਕਿੰਨੇ ਕੁ ਕਿਲੇ ਨੇ, ਕਿੰਨੀਆਂ ਕੁ ਫੌਜਾਂ ਨੇ, ਕਿੰਨੇ ਕੁ ਹਥਿਆਰ ਨੇ, ਸਾਨੂੰ ਕਿਸੇ ਦਾ ਡਰ ਨਹੀਂ ਹੈ। ਕਿਉਂਕਿ ਕਲਗੀਧਰ ਜੀ ਅਗਰ ਕਿਸੇ ਦੇ ਭੈ ਵਿੱਚ ਹਨ ਤਾਂ ਉਹ ਸਿਰਫ ਪਾਰ ਬ੍ਰਹਮ ਪਰਮੇਸ਼ਰ ਦੇ ਭੈ ਵਿੱਚ, ਤੇ ਨਾਲੇ ਉਹ ਆਪ ਹੀ ਪਾਰ ਬ੍ਰਹਮ ਪਰਮੇਸ਼ਰ ਨੇ, ਉਹਨਾਂ ਨੂੰ ਭੈ ਕਿਸੇ ਦਾ ਹੋ ਵੀ ਕਿਵੇਂ ਸਕਦਾ। ਉਸ ਪਿਤਾ ਦੇ ਪੁੱਤਰ ਨੇ ਜਿਨ੍ਹਾਂ ਨੇ ਕਿਹਾ ਸੀ ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ। ਉਸ ਪਿਤਾ ਦੇ ਪੁੱਤਰ ਨੇ ਕਿਵੇਂ ਕੋਈ ਡਰ ਹੋ ਸਕਦਾ ਸੀ ਹਿਰਦੇ ਚ, ਸਪਸ਼ਟ ਲਫ਼ਜ਼ਾਂ ਵਿੱਚ ਕਿਹਾ ਮਾਤਾ ਸਾਨੂੰ ਕਿਸੇ ਦਾ ਡਰ ਨਹੀਂ ਹੈ, ਸਾਨੂੰ ਕਿਸੇ ਦਾ ਭੈ ਨਹੀਂ ਹੈ।
ਕਰੇ ਬਜਾਵਨ ਆਪ ਨਗਾਰਾ,
ਅਸੀਂ ਆਪਣਾ ਨਗਾਰਾ ਬਜਾਵਾਂਗੇ, ਬਣਾਵਾਂਗੇ ਹੀ ਨਹੀਂ, ਬਣ ਕੇ ਤਿਆਰ ਹੋ ਰਿਹਾ ਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਆਪਣਾ ਨਗਾਰਾ ਬਜਾਵਾਂਗੇ ਵੀ।
ਖੇਲੈ ਕਾਨਨ ਵਿਖੇ ਸ਼ਿਕਾਰਾ,
ਅਸੀਂ ਨਗਾਰਾ ਬਜਾ ਕੇ ਫੌਜ ਵੀ ਲੈ ਕੇ ਜਾਵਾਂਗੇ ਪਰ ਜੰਗਲਾਂ ਵਿੱਚ ਵਿਚਰਾਂਗੇ, ਸ਼ਿਕਾਰ ਖੇਡਾਂਗੇ।
ਰਾਜ ਨ ਛੀਨੈ ਹਮ ਕਿਸ ਕੇਰਾ,
ਅਸੀਂ ਕਿਸੇ ਦਾ ਰਾਜ ਖੋਣ ਨਹੀਂ ਜਾਣਾ। ਨਗਾਰਾ ਬਣਾਉਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਨਗਾਰਾ ਬਜਾਉਣਾ, ਫੌਜ ਵਿੱਚ ਵੀਰ ਰਸ ਭਰਨਾ, ਪਰ ਅਸੀਂ ਕਿਸੇ ਦਾ ਰਾਜ ਖੋਣ ਥੋੜੀ ਜਾਣਾ। ਕੋਈ ਰਾਜਾ ਹੈ ਉਹ ਆਪਣੇ ਘਰ ਰਾਜ ਕਰੇ, ਅਸੀਂ ਵੀ ਆਪਣੇ ਘਰ ਚ ਰਾਜੇ ਹਾਂ, ਅਸੀਂ ਵੀ ਬਾਦਸ਼ਾਹ ਆਪਣੇ ਘਰ ਵਿੱਚ, ਤੇ ਅਸੀਂ ਕਿਸੇ ਦਾ ਰਾਜ ਖੋਣ ਨਹੀਂ ਜਾਣਾ, ਕਿਸੇ ਦਾ ਰਾਜ ਖੋਣ ਵਾਸਤੇ ਨਹੀਂ ਜਾਣਾ।
ਕਿਉਂ ਵਿਰੋਧ ਕੋ ਰਚੇ ਬਡੇਰਾ,
ਕਿਉਂ ਸਾਡਾ ਕੋਈ ਵਿਰੋਧ ਕਰੇਗਾ, ਜਦੋਂ ਅਸੀਂ ਕਿਸੇ ਦਾ ਰਾਜ ਨਹੀਂ ਖੋਣਾ ਤੇ ਸਾਡੇ ਨਾਲ ਕੋਈ ਭਲਾ ਵਿਰੋਧ ਕਿਉਂ ਕਰੇਗਾ।
ਆਪਣੋ ਦੇਸ਼ ਗ੍ਰਾਮ ਦੇੜ ਰਾਖੇ,
ਅਸੀਂ ਤਾਂ ਜਿਹੜਾ ਸਾਡਾ ਨਗਰ ਹੈ ਅਸੀਂ ਤਾਂ ਇਹਦੀ ਰਾਖੀ ਕਰਨੀ ਹੈ, ਇਹਨੂੰ ਪੱਕਾ ਕਰਕੇ ਰੱਖਣਾ, ਅਸੀਂ ਆਪਣੇ ਇਸ ਦੇਸ਼ ਨੂੰ ਆਪਣੇ ਇਸ ਨਗਰ ਨੂੰ ਪੱਕਾ ਕਰਕੇ ਰੱਖਣਾ।
ਬਿਨਾਂ ਹੇਤ ਕੇ ਮਰਣ ਅਭਿਲਾਖੇ,
ਬਿਨਾਂ ਕਾਰਨ ਤੋਂ ਅਸੀਂ ਭਲਾ ਕਿਉਂ ਜੰਗ ਕਰੀਏ, ਬਿਨਾਂ ਕਾਰਨ ਤੋਂ ਵੀ ਭਲਾ ਕਿਉਂ ਜੰਗ ਦੀ ਅਭਿਲਾਖਾ ਰੱਖਣਗੇ।
ਜੇ ਕਰ ਨਿਜ ਬਲ ਧਰ ਗਰ ਬਾਵੇ,
ਹਾਂ ਮਾਤਾ ਜੀ ਇਹ ਵੀ ਕਹਿ ਦਿਆਂ, ਮੈਂ ਸਪਸ਼ਟ ਕਰ ਦਿਆਂ ਕਿ ਜੇ ਕੋਈ ਰਾਜਾ ਆਪਣੇ ਬਲ ਕਰਕੇ ਹੰਕਾਰੀ ਹੋਵੇਗਾ ਤੇ ਆਪਣੇ ਬਲ ਦਾ ਜ਼ੋਰ ਸਾਨੂੰ ਵਿਖਾਉਣਾ ਚਾਹੇਗਾ।
ਬਿਨ ਕਾਰਨ ਹੀ ਬੈਰ ਵਧਾਵੇ,
ਬਿਨਾਂ ਕਾਰਨ ਤੋਂ ਸਾਡੇ ਨਾਲ ਜੇ ਕੋਈ ਰਾਜਾ ਆਪਣੇ ਬਲ ਦਾ ਉਪਯੋਗ ਕਰਕੇ ਸਾਡੇ ਨਾਲ ਵੈਰ ਵਧਾਵੇਗਾ, ਸਾਡੇ ਨਾਲ ਦੁਸ਼ਮਣੀ ਕਰੇਗਾ।
ਤੋ ਹਮ ਕਹਾਂ ਕਰੇ ਗਰ ਪਰੇ,
ਮਾਤਾ ਜੀ ਜੇ ਕੋਈ ਧੱਕੇ ਨਾਲ ਆ ਕੇ ਗਲ ਪਏਗਾ ਤੇ ਫਿਰ ਸਾਡਾ ਕੀ ਹੈ, ਫਿਰ ਤਾਂ ਅਸੀਂ ਅੱਗੋਂ ਉਹਨਾਂ ਨੂੰ ਗਲ ਪਿਆਂ ਨੂੰ ਤਾਂ ਲਾਉਣਾ ਹੀ ਹੈ ਨਾ। ਜੇ ਧੱਕੇ ਨਾਲ ਘਰ ਬੈਠਿਆਂ ਤੇ ਸਾਡੇ ਕੋਈ ਆ ਕੇ ਗਲ ਪਵੇਗਾ ਤੇ ਫਿਰ ਉਹਦਾ ਸਾਹਮਣਾ ਤਾਂ ਕਰਨਾ ਹੀ ਪਏਗਾ ਮਾਤਾ ਜੀ, ਉਹਦਾ ਮੁਕਾਬਲਾ ਤਾਂ ਫਿਰ ਕਰਨਾ ਹੀ ਪਵੇਗਾ, ਗਲ ਪਿਆਂ ਨੂੰ ਤਾਂ ਲਾਉਣਾ ਹੀ ਪਏਗਾ।
ਸਾਰੇ ਕਾਜ ਜਥਾ ਤਬ ਸਰੇ,
ਉਸ ਵੇਲੇ ਫਿਰ ਜਿਸ ਤਰ੍ਹਾਂ ਸਾਡਾ ਕੰਮ ਸਰੇਗਾ ਅਸੀਂ ਉਸੇ ਤਰ੍ਹਾਂ ਸਾਰਾ। ਜੇ ਕੋਈ ਧੱਕੇ ਨਾਲ ਘਰ ਆਇਆ ਤੇ ਸਾਡੇ ਗਲ ਪਏਗਾ, ਘਰ ਬੈਠਿਆਂ ਦੇ ਗਲ ਪਵੇਗਾ ਤੇ ਫਿਰ ਉਸ ਵੇਲੇ ਜਿਵੇਂ ਸਾਡੇ ਕੋਲੋਂ ਸਰੇਗਾ ਉਹ ਅਸੀਂ ਸਾਰਾਂਗੇ।
ਦੇਸ਼ ਰਾਜ ਕੋ ਧਰੇ ਗਰੂਰ, ਕਰਤਾ ਪੁਰਖ ਕਰੇ ਤਿਸ ਦੂਰ।
ਜਿਹੜੇ ਦੇਸ਼ ਤੇ ਰਾਜ ਦਾ ਇਹ ਰਾਜੇ ਗਰੂਰ ਕਰਦੇ ਨੇ, ਆਪਣੇ ਮਨ ਵਿੱਚ ਹੰਕਾਰ ਕਰਦੇ ਨੇ, ਇਹਨਾਂ ਦਾ ਇਹ ਗਰੂਰ ਕਰਤਾ ਪੁਰਖ ਪਰਮੇਸ਼ਰ ਇਹਨਾਂ ਦੇ ਹਿਰਦੇ ਚੋਂ ਦੂਰ ਕਰ ਦੇਗਾ। ਜਿਹੜਾ ਇਹਨਾਂ ਨੂੰ ਇਹ ਗਰੂਰ ਹੈ ਨਾ ਆਪਣੇ ਰਾਜ ਦਾ, ਆਪਣੇ ਦੇਸ਼ ਦਾ, ਇਹ ਗਰੂਰ, ਇਹ ਰਾਜ ਭਾਗ ਦਾ ਗਰੂਰ ਇਹਨਾਂ ਦੇ ਹਿਰਦੇ ਚੋਂ ਪਰਮਾਤਮਾ ਦੂਰ ਕਰ ਦੇਗਾ।
ਭੀਮ ਚੰਦ ਨ੍ਰਿਪ ਨਿਕਟ ਬਤਾਵੋ,
ਮਾਤਾ ਜੀ ਤੁਸੀਂ ਦੱਸਦੇ ਹੋ ਕਿ ਰਾਜਾ ਭੀਮ ਚੰਦ ਇਸ ਵੇਲੇ ਸਾਡੇ ਨੇੜੇ ਹੈ।
ਇਮ ਕਹਿ ਮੋਕੋ ਬਹੁਤ ਡਰਾਵੋ,
ਇਦਾਂ ਕਹਿ ਕੇ ਮਾਤਾ ਜੀ ਤੁਸੀਂ ਸਾਨੂੰ ਡਰਾ ਰਹੇ ਹੋ ਕਿ ਰਾਜਾ ਭੀਮ ਚੰਦ ਕੋਲ ਆ ਗਿਆ, ਉਹਨੇ ਨੇੜੇ ਆ ਕੇ ਡੇਰਾ ਪਾ ਲਿਆ, ਬਿਲਾਸਪੁਰ ਦੇ ਵਿੱਚ ਆ ਕੇ ਉਹਨੇ ਆਪਣੀ ਰਾਜਧਾਨੀ ਕਾਇਮ ਕਰ ਲਈ ਹੈ। ਤੁਸੀਂ ਰਾਜੇ ਭੀਮ ਚੰਦ ਦਾ ਨਾਂ ਲੈ ਕੇ ਮੈਨੂੰ ਬਹੁਤਾ ਡਰਾ ਰਹੇ ਹੋ।
ਜਥਾ ਬਾਲ ਕੋ ਤ੍ਰਾਸੇ ਉਪਾਵੇ,
ਮਾਤਾ ਜੀ ਤੁਸੀਂ ਤਾਂ ਏਦਾਂ ਡਰਾ ਰਹੇ ਹੋ ਸਾਨੂੰ ਜਿਵੇਂ ਕਿਸੇ ਛੋਟੇ ਜਿਹੇ ਬੱਚੇ ਨੂੰ ਨੀ ਡਰਾਈਦਾ, ਕੋਈ ਛੋਟਾ ਜਿਹਾ ਬਾਲਕ ਹੁੰਦਾ, ਛੋਟਾ ਜਿਹਾ ਬੱਚਾ ਹੁੰਦਾ ਤੇ ਜਿਵੇਂ ਉਹਨੂੰ ਡਰਾਈਦਾ ਹੈ।
ਹਊਆ ਬੈਠੇ ਉਹ ਬੋਲ ਸੁਣਾਵੇ,
ਉਹ ਛੋਟਾ ਜਿਹਾ ਬੱਚਾ ਹੋਵੇ ਤੇ ਉਹਨੂੰ ਉਸ ਵੇਲੇ ਡਰਾਵੇ ਕਿ ਹਾਏ ਆ ਰੋਟੀ ਖਾ ਲਾ ਨੀ ਤਾਂ ਹਊਆ ਆ ਜਾਏਗਾ, ਹਾਊ ਆ ਜਾਏਗਾ, ਜਿਵੇਂ ਛੋਟੇ ਜਿਹੇ ਬੱਚੇ ਨੂੰ ਡਰਾਈਦਾ। ਮਾਤਾ ਏਦਾਂ ਤੁਸੀਂ ਰਾਜੇ ਭੀਮ ਚੰਦ ਦਾ ਨਾਂ ਲੈ ਕੇ ਸਾਨੂੰ ਡਰਾਉਂਦੇ, ਅਸੀਂ ਬਾਲਕ ਹਾਂ। ਵੇਖੋ ਗੁਰੂ ਕਲਗੀਧਰ ਦੀ ਕਿਤਨੀ ਨਿਡਰਤਾ। ਮਾਤਾ ਜਿਵੇਂ ਕਿਸੇ ਬੱਚੇ ਨੂੰ ਡਰਾਈਦਾ ਵੀ ਬੱਚੇ ਹਊਆ ਆ ਜਾਏਗਾ, ਖਾ ਲਾ ਰੋਟੀ, ਆ ਦੁੱਧ ਪੀਲਾ ਹਊਆ ਆ ਜਾਏਗਾ, ਏਦਾਂ ਤੁਸੀਂ ਸਾਨੂੰ ਡਰਾਉਣਾ ਚਾਹੁੰਦੇ ਹੋ?
ਹਮਰੈ ਤਿਮ ਗਿਰ ਪਤ ਜਿਮ ਹਮ ਸੋ।
ਸੁਣੋ ਮਾਤਾ ਜੀ, ਅਸੀਂ ਪਹਿਲ ਨਹੀਂ ਕਰਾਂਗੇ, ਇਹ ਵੀ ਬਚਨ ਕਰਦੇ ਹਾਂ। ਤੇ ਜੇ ਪਹਾੜੀ ਰਾਜੇ ਜਾਂ ਕੋਈ ਹੋਰ ਦੁਸ਼ਮਣ ਪਹਿਲ ਕਰੇਗਾ ਜਿਵੇਂ ਉਹ ਕਰਨਗੇ, ਅਸੀਂ ਉਸੇ ਤਰ੍ਹਾਂ ਉਹਦੇ ਨਾਲ ਪੇਸ਼ ਆਵਾਂਗੇ। ਜਿਵੇਂ ਉਹ ਪੇਸ਼ ਆਉਣਗੇ ਉਸੇ ਤਰ੍ਹਾਂ ਅਸੀਂ ਉਹਨਾਂ ਦੇ ਨਾਲ ਪੇਸ਼ ਆਵਾਂਗੇ।
ਬਿਖਮ ਬਿਖਮ ਸੋ ਸਮ ਹੋਏ ਸਮ ਸੋ।
ਔਖੇ ਹੋ ਕੇ ਆਉਣਗੇ ਤੇ ਅਸੀਂ ਅੱਗੋਂ ਕਰੜੇ ਹੋਵਾਂਗੇ, ਜੇ ਉਹ ਕਰੜੇ ਹੋ ਕੇ ਆਉਣਗੇ ਤੇ ਅਸੀਂ ਵੀ ਕਰੜੇ ਹੋਵਾਂਗੇ, ਜੇ ਉਹ ਸਾਡੇ ਨਾਲ ਸਮ ਦ੍ਰਿਸ਼ਟੀ ਰੱਖਣਗੇ ਤੇ ਅਸੀਂ ਵੀ ਸਮ ਭਾਵ ਰੱਖਾਂਗੇ, ਜਿਵੇਂ ਉਹ ਹੋਣਗੇ ਉਸੇ ਤਰ੍ਹਾਂ ਅਸੀਂ ਰੱਖਾਂਗੇ ਬਿਰਤੀ। ਮਾਤਾ ਜੀ, ਪਹਿਲ ਅਸੀਂ ਕਰਨੀ ਨਹੀਂ, ਪਰ ਜੇ ਉਹ ਕੋਈ ਪਹਿਲ ਕਰੇਗਾ ਤੇ ਫਿਰ ਭਾਜੀ ਵੀ ਅਸੀਂ ਨਹੀਂ ਰੱਖਣੀ, ਜੇ ਉਹ ਭਾਜੀ ਪਾਉਣਗੇ ਤੇ ਦੁੱਗਣੀ ਕਰਕੇ ਮੋੜਨੀ ਅਸੀਂ ਵੀ ਜਾਣਦੇ ਹਾਂ, ਕਿਉਂਕਿ ਅਸੀਂ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਹਾਂ, ਛੇਵੇਂ ਪਾਤਸ਼ਾਹ ਦੇ ਪੋਤਰੇ। ਫਿਰ ਦੁੱਗਣੀ ਕਰਕੇ ਮੋੜਨੀ ਅਸੀਂ ਜਾਣਦੇ ਹਾਂ, ਜਿਵੇਂ ਉਹ ਸਾਡੇ ਨਾਲ ਪੇਸ਼ ਆਉਣਗੇ ਉਸੇ ਤਰ੍ਹਾਂ ਪੇਸ਼ ਆਵਾਂਗੇ।
ਪ੍ਰਥਮ ਵਿਰੋਧ ਨਹੀਂ ਕਿਮ ਕਰੈ।
ਸਿਰਫ ਨਗਾਰਾ ਵਜਾਉਣਾ, ਅਸੀਂ ਪਹਿਲਾਂ ਉਹਨਾਂ ਦੇ ਨਾਲ ਕੋਈ ਵਿਰੋਧ ਨਹੀਂ ਕਰਨਾ।
ਮਿਲੇ ਤਾਂ ਮੇਲੇ ਲਰੇ ਤਾਂ ਲਰੈ।
ਜੇ ਉਹ ਸਾਡੇ ਨਾਲ ਮਿਲਣਗੇ ਤੇ ਅਸੀਂ ਉਹਨਾਂ ਨੂੰ ਆਪਣੇ ਨਾਲ ਮੇਲਾਂਗੇ, ਤੇ ਜੇ ਲੜਨਗੇ ਤੇ ਅਸੀਂ ਲੜਾਂਗੇ ਵੀ। ਮਾਤਾ ਜੀ ਇਹ ਵੀ ਕਹਿ ਰਹੇ ਹਾਂ ਕਿ ਜੇ ਉਹ ਲੜਨਗੇ ਤੇ ਅਸੀਂ ਵੀ ਅੱਗੋਂ ਲੜਾਂਗੇ।
ਗੁਰ ਕੋ ਘਰ ਆਦਰਸ਼ ਸਮਾਨੂ ਸਦਾ ਬਿਮਲ ਤੇ ਬਿਮਲ ਮਾਨੂ।
ਮਾਤਾ ਜੀ, ਗੁਰੂ ਦਾ ਜਿਹੜਾ ਘਰ ਹੈ ਨਾ, ਗੁਰੂ ਘਰ ਇਹ ਸ਼ੀਸ਼ਾ ਹੈ, ਨਿਰਮਲ ਤੋਂ ਨਿਰਮਲ, ਪਵਿੱਤਰ ਤੋਂ ਪਵਿੱਤਰ, ਸ਼ੀਸ਼ੇ ਦੇ ਸਮਾਨ ਹੈ।
ਉਜਲ ਬਦਨ ਭਾਵਨਾ ਜੈਸੇ।
ਜੇ ਕੋਈ ਉਜਵਲ ਮੂੰਹ ਲੈ ਕੇ ਸ਼ੁੱਧ ਭਾਵਨਾ ਲੈ ਕੇ ਆਏਗਾ, ਉਹਨੂੰ ਉਸੇ ਤਰ੍ਹਾਂ ਦਾ ਚਿਹਰਾ ਦਿਸੇਗਾ ਸ਼ੀਸ਼ੇ ਵਿੱਚ, ਜਿਹੋ ਜਿਹਾ ਮੂੰਹ ਲੈ ਕੇ ਆਵੇਗਾ।
ਕਰੇ ਬਿਲੋਕਨ ਫਲ ਕੋ ਤੈਸੇ।
ਉਸੇ ਤਰ੍ਹਾਂ ਵੇਖਣ ਦਾ ਫਲ ਪ੍ਰਾਪਤ ਹੋਵੇਗਾ, ਤੇ ਜੇ ਕੋਈ ਮਲਨ ਭੁਆਵ ਲੈ ਕੇ ਆਏਗਾ ਉਹਨੂੰ ਅੱਗੋਂ ਉਹੋ ਜਿਹਾ ਹੀ ਦਿਸੇਗਾ। ਜੇ ਕੋਈ ਜੰਗ ਦੀ ਬਿਰਤੀ ਲੈ ਕੇ ਆਏਗਾ ਤੇ ਅੱਗੋਂ ਜੰਗ ਹੀ ਹੋਣਾ, ਫਿਰ ਉਸੇ ਤਰ੍ਹਾਂ ਦਾ ਜਵਾਬ ਉਹਨੂੰ ਮਿਲੇਗਾ। ਮਾਤਾ ਜੀ, ਜੇ ਕੋਈ ਸ਼ੁੱਧ ਭਾਵਨਾ ਲੈ ਕੇ ਆਏਗਾ ਤੇ ਉਹਨੂੰ ਉਸੇ ਤਰ੍ਹਾਂ ਦਾ ਫਲ ਮਿਲੇਗਾ।
ਆਹੋ ਮਾਤ ਜਿਮ ਤੁਮੋ ਬਖਾਨੇ।
ਇਹ ਮਾਤਾ ਜੀ ਜਿਵੇਂ ਤੁਸੀਂ ਕਹਿ ਰਹੇ ਹੋ।
ਕਿਮ ਹਮ ਛਿਪੈ ਸਕਲ ਜਗ ਜਾਣੈ।
ਕਿਵੇਂ ਅਸੀਂ ਛੁਪ ਸਕਦੇ ਹਾਂ? ਅਸੀਂ ਲੁਕ ਕੇ ਨਹੀਂ ਰਹਿਣ ਵਾਸਤੇ ਆਏ, ਅਸੀਂ ਇਸ ਮਾਤ ਲੋਕ ਦੀ ਧਰਤੀ ਤੇ ਧਰਮ ਸਥਾਪਿਤ ਕਰਨ ਲਈ ਆਏ ਹਾਂ, ਖਾਲਸੇ ਦਾ ਜਨਮ, ਖਾਲਸੇ ਨੂੰ ਪੈਦਾ ਕਰਨ ਵਾਸਤੇ ਆਏ। ਤੇ ਮਾਤਾ ਜੀ, ਅਸੀਂ ਕਦੋਂ ਤੱਕ, ਕਿੰਨੇ ਸਮੇਂ ਤੱਕ ਛੁਪ ਕੇ ਰਹਾਂਗੇ? ਅਸੀਂ ਕਿਵੇਂ ਛੁਪੇ ਰਹੀਏ?
ਕਬ ਲਗਨੈ ਦੁੰਦੰ ਬਜਵਾਵੈ।
ਕਦੋਂ ਤੱਕ ਨਗਾਰੇ ਨਾ ਵਜਾਈਏ? ਆਖਿਰਕਾਰ 100 ਸਾਲ, 200 ਸਾਲ, 300 ਸਾਲ, 700 ਸਾਲ ਦਾ ਸਮਾਂ ਬੀਤ ਗਿਆ। ਇਹਨਾਂ ਮੁਗਲਾਂ ਦਾ ਰਾਜ ਹੈ ਸਾਡੇ ਦੇਸ਼ ਤੇ, ਇਹ ਬਾਹਰੋਂ ਆ ਕੇ ਸਾਡੇ ਦੇਸ਼ ਨੂੰ ਗੁਲਾਮ ਬਣਾਈ ਬੈਠੇ ਨੇ। ਆਖਿਰਕਾਰ ਕਦੋਂ ਤੱਕ ਮਾਤਾ ਜੀ ਅਸੀਂ ਨਗਾਰਾ ਨਾ ਵਜਾਈਏ? ਕਦੋਂ ਤੱਕ ਅਸੀਂ ਨਗਾਰੇ ਤੇ ਚੋਟ ਨਾ ਲਾਈਏ?
ਦੁਰ ਕਰ ਨੈ ਆਪਾ ਬਿਦਤਾਵੈ।
ਅਸੀਂ ਲੁਕ ਕੇ ਕਦੋਂ ਤੱਕ ਰਹੀਏ? ਕਦੋਂ ਤੱਕ ਅਸੀਂ ਆਪਣਾ ਆਪ ਨਾ ਬਿਦਤਾਈਏ, ਆਪਣਾ ਆਪ ਨਾ ਪ੍ਰਗਟ ਕਰੀਏ?
ਇਮ ਕੈ ਕਰ ਜਨਨੀ ਕੇ ਸੰਗ।
ਇਹਦਾ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਮਾਤਾ ਜੀ ਨੂੰ ਇਹ ਬਚਨ ਕਹੇ ਨੇ।
ਬੋਲਤ ਝੂਲਤ ਕਲਗੀ ਤੁੰਗ।
ਸਤਿਗੁਰੂ ਜੀ ਬੋਲ ਰਹੇ ਸਨ, ਸੀਸ ਤੇ ਕਲਗੀ ਝੂਲਦੀ ਸੀ, ਬੋਲਦੇ ਮਹਾਰਾਜ ਜੀ ਦੇ ਸੀਸ ਦੇ ਉੱਤੇ ਉੱਚੀ ਕਲਗੀ ਝੂਲਦੀ ਹੈ।
ਉੱਠ ਕਰ ਬੋਰ ਵੈਰ ਕੋ ਆਏ।
ਮਾਤਾ ਜੀ ਨੂੰ ਇਹ ਜਵਾਬ ਦੇ ਕੇ ਸਤਿਗੁਰੂ ਜੀ ਉੱਥੋਂ ਉੱਠ ਕੇ ਬਾਹਰ ਨੂੰ ਵਾਪਸ ਆ ਗਏ।
ਬ੍ਰਿੰਦੈ ਬ੍ਰਿੰਦ ਸੁਪੱਟ ਚੱਲ ਆਏ।
ਟੋਲਿਆਂ ਦੇ ਟੋਲੇ, ਸਤਿਗੁਰਾਂ ਦੇ ਜਿਹੜੇ ਸੁਪੱਟ ਸੂਰਮੇ ਸਨ, ਉਹ ਚੱਲ ਕੇ ਆ ਗਏ।
ਜਾਏ ਸਭਾ ਕੇ ਸਦਨ ਸੁਹਾਏ।
ਜਾ ਕੇ ਸਤਿਗੁਰੂ ਜੀ ਆਪਣੀ ਸਭਾ ਵਿੱਚ, ਦੀਵਾਨ ਵਿੱਚ ਪਹੁੰਚੇ ਔਰ ਆਪਣੀ ਸਭਾ ਵਿੱਚ ਜਾ ਕੇ ਆਪਣੀ ਸਭਾ ਦਾ ਸ਼ਿੰਗਾਰ ਬਣੇ।
ਮਿਲੇ ਮਸੰਦ ਸਿੱਖ ਸਮੁਦਾਏ।
ਬਹੁਤ ਸਾਰੇ ਮਸੰਦ ਸਿੱਖ ਇਕੱਠੇ ਹੋ ਕੇ ਆ ਕੇ ਕਲਗੀਧਰ ਜੀ ਨੂੰ ਮਿਲੇ ਹਨ।
ਗਰਜਤ ਕਯੋ ਵੀਰ ਰਸ ਧਾਮਾ, ਪਾਇਓ ਤਿਆਰ ਕਹਿ ਨਹੀਂ ਦਮਾਮਾ।
ਸਤਿਗੁਰੂ ਜੀ ਸਭਾ ਵਿਚ ਆਏ ਨੇ ਅੱਜ ਮਹਾਰਾਜ ਜੀ ਦੀਆਂ ਪ੍ਰਕਟੀਆਂ ਟੇਢੀਆਂ ਨੇ, ਅੱਖਾਂ ਲਾਲ ਨੇ ਤੇ ਬੜੇ ਵੀਰ ਰਸ ਵਿਚ ਨੇ। ਦਸਵੇਂ ਪਾਤਸ਼ਾਹ ਆ ਕੇ ਤਖ਼ਤ ਤੇ ਬੈਠੇ ਨੇ ਤੇ ਬੈਠਦਿਆਂ ਦੀ ਮਹਾਰਾਜ ਜੀ ਬੜੀ ਬੇਰਾਸੀ ਆਵਾਜ਼ ਵਿਚ, ਗਰਜਵੀਂ ਆਵਾਜ਼ ਵਿਚ, ਉੱਚੇ ਬੋਲਾਂ ਵਿਚ ਬੋਲੇ, ਨਗਾਰਾ ਬਣਿਆ ਕਿ ਨਹੀਂ? ਮਹਾਰਾਜ ਜੀ ਉੱਚੀ ਆਵਾਜ਼ ਚ, ਬੜੇ ਬੇਰਸੀ ਆਵਾਜ਼ ਵਿਚ। ਆਨੰਦ ਚੰਦ ਦੀਵਾਨ ਕਾ ਲਾਗੇ ਖੜਾ ਸੀ, ਮਹਾਰਾਜ ਜੀ ਕਹਿੰਦੇ ਸਾਡਾ ਨਗਾਰਾ ਬਣਿਆ ਜਾਂ ਨਹੀਂ ਬਣਿਆ? ਇਹ ਮਹਾਰਾਜ ਜੀ ਨੇ ਪੁੱਛਿਆ।
ਡਾਰ ਮਸਾਲੇ ਸੁਰਾ ਮਜਾਰੀ,
ਜਲਦੀ ਕਰੋ ਸਾਡਾ ਨਗਾਰਾ ਤਿਆਰ ਕਰੋ। ਚਮੜਾ ਮੜਨ ਵਾਸਤੇ ਕਿਹਾ ਹੋਇਆ ਸੀ ਨਾ, ਤੇ ਮਹਾਰਾਜ ਜੀ ਕਹਿੰਦੇ ਜਿਹੜਾ ਚਮੜਾ ਮੜਨਾ ਹੈ ਉਸ ਚਮੜੇ ਨੂੰ ਪਹਿਲਾਂ ਚੰਗੀ ਤਰ੍ਹਾਂ ਅਲਕੋਹਲ ਪਾ ਕੇ ਜਾਂ ਮਸਾਲੇ ਪਾ ਕੇ ਉਹ ਚਮੜਾ ਚੰਗੀ ਤਰ੍ਹਾਂ ਤਿਆਰ ਕਰ ਲਓ।
ਕਰੋ ਰਚਾਵਨ ਗਰਜੈ ਪਾਰੀ,
ਹੋਰ ਅਲਕੋਹਲ ਪਾ ਕੇ ਮਸਾਲੇ ਪਾ ਕੇ ਉਹਨੂੰ ਵਧੀਆ ਢੰਗ ਨਾਲ ਤਿਆਰ ਕਰ ਲਓ ਤਾਂ ਜੋ ਜਦੋਂ ਉਹ ਮੜਿਆ ਜਾਏ ਨਗਾਰਾ ਤੇ ਵੱਜੇ ਉਹਦੀ ਆਵਾਜ਼, ਕੇਵਲ ਸ੍ਰੀ ਆਨੰਦਪੁਰ ਸਾਹਿਬ ਦੀਆਂ ਪਹਾੜੀਆਂ ਦੇ ਵਿੱਚ ਹੀ ਨਹੀਂ, ਉਹਦੀ ਆਵਾਜ਼ 22 ਧਾਰ ਦੀਆਂ ਰਿਆਸਤਾਂ ਦੇ ਰਾਜਿਆਂ ਦੇ ਪਹਾੜਾਂ ਵਿੱਚ ਵੀ ਜਾਣੀਆਂ ਚਾਹੀਦੀਆਂ। ਉਹਦੀ ਆਵਾਜ਼ ਦੂਰ ਤੱਕ ਜਾਣੀ ਚਾਹੀਦੀ ਹੈ। ਜਿਹੜਾ ਇਹ ਕਹਿੰਦੇ ਨੇ ਨਾ ਆਵਾਜ਼ ਨੂੰ ਸੀਮਿਤ ਰੱਖੋ, ਨਗਾਰਾ ਨਾ ਬਣਾਓ, ਅਸੀਂ ਉਹ ਆਵਾਜ਼ ਪਹੁੰਚਾਵਾਂਗੇ ਉਹਨਾਂ ਰਾਜਿਆਂ ਦੇ ਕੰਨਾਂ ਤਾਈ।
ਨਹੀਂ ਦੇਰ ਅਬ ਕੀ ਜੈ ਕੈਸੇ,
ਹੁਣ ਦੇਰੀ ਨਾ ਕਰੋ, ਜਿੰਨਾ ਛੇਤੀ ਹੋ ਸਕੇ ਸਾਡਾ ਨਗਾਰਾ ਤਿਆਰ ਕਰਵਾਓ।
ਬਡੋ ਬਣਾਏ ਆਨੀ ਹੈ ਤੈਸੇ,
ਵੱਡਾ ਨਗਾਰਾ ਤਿਆਰ ਕਰਕੇ ਜਿਵੇਂ ਬਣਿਆ ਉਸੇ ਤਰ੍ਹਾਂ ਨੂੰ ਮੜ ਕੇ ਲਿਆਓ।
ਤਬ ਕਿਰਪਾਲ ਮਾ ਤੁਲ ਬਚ ਗਏ,
ਲਾਗੇ ਮਾਮਾ ਕਿਰਪਾਲ ਚੰਦ ਜੀ ਬੈਠੇ ਸਨ, ਉਹ ਬੋਲੇ ਕਹਿਣ ਲੱਗੇ,
ਭੂਤ ਭਵਿੱਖ ਆਪ ਸਭ ਲਏ।
ਲੱਗੇ ਮਹਾਰਾਜ ਜੀ ਤੁਸੀਂ ਭੂਤਕਾਲ ਦੇ ਵੀ ਜਾਣੂ ਹੋ, ਜੋ ਪਿੱਛੇ ਹੋਇਆ, ਆਉਣ ਵਾਲੇ ਸਮੇਂ ਵਿੱਚ ਵੀ ਜੋ ਹੋਣਾ ਉਹ ਤੁਸੀਂ ਜਾਣਦੇ ਹੋ।
ਕਹਿਣ ਬਣੇ ਨੈ ਰਾਵਰ ਸਾਥ,
ਮਹਾਰਾਜ ਜੀ ਸਾਡਾ ਕਹਿਣਾ ਨਹੀਂ ਬਣਦਾ ਤੁਹਾਨੂੰ ਕਿ ਅਸੀਂ ਤੁਹਾਨੂੰ ਕੁਝ ਕਹੀਏ।
ਜਹੋ ਸੋ ਰਚੋ ਤੁਰਤ ਜਗਨਾਥ,
ਹੇ ਜਗਤਨਾਥ ਤੁਸੀਂ ਜੋ ਚਾਹੇ ਉਸੇ ਵੇਲੇ ਰਚ ਸਕਦੇ ਹੋ, ਜੋ ਰਚਨਾ ਬਣਾਉਣੀ ਚਾਹੋ ਬਣਾ ਸਕਦੇ ਹੋ।
ਤਉ ਮਸੰਦ ਆਦ ਤ੍ਰਿਤ ਹੋ ਰੇ,
ਮਹਾਰਾਜ ਆ ਜਿਹੜੇ ਮਸੰਦ ਨੇ ਨਾ ਇਹ ਹੌਲੇ ਨੇ, ਇਹਨਾਂ ਦੇ ਧੀਰਜ ਡਾਵਾਂ ਡੋਲ ਹੋਏ ਹੋਏ ਨੇ। ਜਦੋਂ ਦਾ ਇਹਨਾਂ ਨੂੰ ਪਤਾ ਲੱਗਾ ਕਿ ਤੁਸੀਂ ਨਗਾਰਾ ਬਣਵਾ ਰਹੇ ਹੋ, ਇਹਨਾਂ ਮਸੰਦਾਂ ਦੇ ਹਿਰਦੇ ਡੋਲੇ ਹੋਏ ਨੇ।
ਸ਼੍ਰੀ ਗੁਜਰੀ ਸੰਗ ਕੈ ਬਿਦਿਓਰੇ,
ਨਹੀਂ ਜਾ ਕੇ ਮਾਤਾ ਗੁਜਰੀ ਦੇ ਕੰਨ ਭਰੇ ਨੇ, ਮਾਤਾ ਜੀ ਨੂੰ ਜਾ ਕੇ ਹੋਰ ਹੀ ਵਿਧੀਆਂ ਦੇ ਨਾਲ ਡਰਾਇਆ ਹੈ।
ਤ੍ਰਸਤ ਚਿੱਤਰਤ ਪੂਰਬ ਜੰਗ,
ਪਹਿਲਾਂ ਹੀ ਆਪਣੇ ਮਨ ਵਿੱਚ ਤ੍ਰਸਤ ਹੋਏ ਹੋਏ ਨੇ, ਪਹਿਲਾਂ ਹੀ ਡਰੇ ਹੋਏ ਨੇ, ਤੇ ਮਾਤਾ ਜੀ ਨੂੰ ਵੀ ਜਾ ਕੇ ਡਰਾਉਂਦੇ ਨੇ ਕਿ ਵੇਖੋ ਜੀ ਪਹਿਲਾਂ ਵੀ ਜੰਗ ਹੋਏ ਨੇ, ਮਾੜੇ ਹਨ।
ਪਯੋ ਹਜ਼ਾਰਨ ਬੀਰਨ ਸੰਗ,
ਕਹਿੰਦੇ ਜੀ ਵੇਖੋ ਪਹਿਲਾਂ ਜਿਹੜੇ ਜੰਗ ਹੋਏ ਨੇ ਛੇਵੇਂ ਪਾਤਸ਼ਾਹ ਦੇ ਸਮੇਂ ਤੇ ਬੜੇ ਸੈਂਕੜਿਆਂ ਦੀ ਗਿਣਤੀ ਚ, ਹਜ਼ਾਰਾਂ ਦੀ ਗਿਣਤੀ ਚ ਵੀਰ ਯੋਧੇ ਮਰੇ ਨੇ।
ਰਾਵਰ ਕੇ ਸਮੀਪ ਵੱਡ ਰਾਜਾ,
ਇਹ ਕਹਿੰਦੇ ਨੇ ਮਾਤਾ ਜੀ ਨੂੰ ਕਿ ਤੁਹਾਡੇ ਨੇੜੇ ਜਿਹੜਾ ਰਾਜਾ ਹੈ ਭੀਮ ਚੰਦ ਉਹ ਆ ਗਿਆ ਹੈ।
ਭੀਮ ਚੰਦ ਗਨ ਸੈਨ ਸਮਾਜਾ,
ਕਿ ਰਾਜੇ ਭੀਮ ਚੰਦ ਕੋਲ ਬੜੀ ਫੌਜ ਹੈ, ਬੜੀ ਸੈਨਾ ਹੈ।
ਨਹੀਂ ਵਿਰੋਧ ਮੇਲ ਨੈ ਕੋਈ,
ਉਹਦੇ ਨਾਲ ਨਾ ਤੁਹਾਡਾ ਵਿਰੋਧ ਹੈ ਤੇ ਨਾ ਹੀ ਤੁਹਾਡਾ ਹਾਲੇ ਤੱਕ ਮਿਲਾਪ ਹੈ, ਨਾ ਤਾਂ ਵਿਰੋਧ ਹੈ ਤੇ ਨਾ ਹੀ ਤੁਹਾਡਾ ਮੇਲ ਹੈ।
ਉਦਾਸੀਨ ਹੀ ਲਖੀਅਤ ਸੋਈ,
ਹਾਲੇ ਉਦਾਸੀਨ ਹੀ ਹੈ, ਯਾਨੀ ਕਿ ਉਹਨੂੰ ਤੁਹਾਡੇ ਵੱਲ ਦਾ ਹਾਲੇ ਕੁਝ ਨਹੀਂ ਪਤਾ, ਉਹ ਨਾ ਤੁਹਾਡਾ ਮਿੱਤਰ ਹੈ ਤੇ ਨਾ ਹੀ ਹਾਲੇ ਤੁਹਾਡਾ ਦੁਸ਼ਮਣ ਹੈ।
ਤਉ ਨੀਤ ਮੈਂ ਐਸੀ ਬਾਤ,
ਜਿਹੜੀ ਨੀਤੀ ਹੈ ਉਹ ਇਸ ਤਰ੍ਹਾਂ ਕਹਿੰਦੀ ਹੈ।
ਸਿਆਣੇ ਪੁਰਖ ਪਨੇ ਅਵਿਦਾਤ,
ਸਿਆਣੇ ਪੁਰਖ ਇਹ ਗੱਲ ਪ੍ਰਗਟ ਕਰਕੇ ਦੱਸਦੇ ਹਨ।
ਨਿਕਟ ਭੂਪ ਕੇ ਭੂਪਤ ਜੋਈ,
ਇੱਕ ਰਾਜੇ ਦੇ ਨੇੜੇ ਜੇ ਕੋਈ ਦੂਸਰਾ ਰਾਜਾ ਹੋਵੇ,
ਮਿਲਿਓ ਦੇਸ਼ ਰਈਅਤ ਜੁਤ ਹੋਈ,
ਰਈਅਤ ਦੇ ਸਮੇਤ ਜਿਸ ਦਾ ਦੇਸ਼ ਮਿਲਿਆ ਹੋਵੇ ਭਾਵ ਇੱਕ ਦੇਸ਼ ਦੀ ਦੂਜੇ ਦੇਸ਼ ਨਾਲ ਹੱਦ ਸਾਂਝੀ ਹੋਵੇ
ਸੋ ਆਪਸ ਮੈਂ ਸ਼ਤਰੂ ਬਣੇ
ਅਗਰ ਉਹ ਦੋਵੇਂ ਰਾਜੇ ਆਪਸ ਵਿੱਚ ਇੱਕ ਦੂਜੇ ਦੇ ਦੁਸ਼ਮਣ ਬਣ ਜਾਣ ਸ਼ਤਰੂ ਬਣ ਜਾਣ
ਕਬਹੂ ਲੜਨ ਹੋਏ ਰਿਸ ਸਨੇ
ਉਹਨਾਂ ਦੀ ਕਦੇ ਵੀ ਕਿਸੇ ਸਮੇਂ ਵੀ ਲੜਾਈ ਹੋ ਜਾਵੇ ਝਗੜਾ ਹੋ ਜਾਵੇ
ਤਿਸ ਰਿਪਤੇ ਜੋ ਪਰੇ ਮੈਂ ਪਾਲਾ
ਕਹਿੰਦੇ ਜਿਹੜਾ ਉਹ ਨਾਲ ਦੀ ਹੱਦ ਦੇ ਲੱਗਣ ਵਾਲਾ ਰਾਜਾ ਹੈ ਉਹ ਜੇ ਦੁਸ਼ਮਣ ਬਣ ਜਾਏ ਤੇ ਉਹਦੇ ਨਾਲ ਕੋਈ ਤੀਸਰਾ ਰਾਜਾ ਜਿਹਦੀ ਹੋਰ ਹੱਦ ਪਰਲੇ ਪਾਸੋਂ ਲੱਗਦੀ ਹੋਵੇ ਤੀਸਰਾ ਰਾਜਾ ਕੋਈ ਹੋਵੇ
ਸੋ ਕਰੀਏ ਹੈ ਮਿੱਤਰ ਵਿਸਾਲਾ
ਕਹਿੰਦੇ ਵੀ ਉਹਨੂੰ ਆਪਣਾ ਮਿੱਤਰ ਕਰ ਲੈਣਾ ਚਾਹੀਦਾ ਇਹ ਨੀਤੀ ਕਹਿੰਦੀ ਹੈ ਕਿ ਤੁਹਾਡੇ ਦੇਸ਼ ਦੇ ਹੱਦ ਦੇ ਨਾਲ ਹੱਦ ਲੱਗਦੀ ਦੂਜੇ ਰਾਜੇ ਦੀ ਉਹ ਤੁਹਾਡੇ ਨਾਲ ਲੜਦਾ ਝਗੜਦਾ ਤੇ ਤੁਹਾਨੂੰ ਚਾਹੀਦਾ ਕਿ ਜਿਹੜਾ ਤੀਸਰਾ ਰਾਜਾ ਹੈ ਜਿਹੜਾ ਨਾਲ ਤੀਸਰਾ ਰਾਜਾ ਉਹਦੀ ਮਦਦ ਲੈ ਲੈਣੀ ਉਹਨੂੰ ਆਪਣੇ ਵੱਲ ਬਣਾ ਲੈਣਾ ਉਹਨੂੰ ਆਪਣਾ ਮਿੱਤਰ ਬਣਾ ਲੈਣਾ
ਤਿਸ ਤੇ ਪਰੇ ਤੀਸਰੋ ਜੋ ਏ
ਪਰ ਜੇ ਤਿਸ ਤੋਂ ਪਰੇ ਜਿਹੜਾ ਤੀਸਰਾ ਰਾਜਾ ਹੈ
ਉਦਾਸੀਨ ਰਹਿ ਪਾਖੇ ਸੋਏ
ਉਹ ਵੀ ਉਦਾਸੀਨ ਹੋਇਆ ਰਹੇ ਉਹ ਵੀ ਅਗਰ ਆਖਿਰਕਾਰ ਮਦਦ ਨਾ ਕਰੇ ਮਿੱਤਰ ਨਾ ਬਣੇ
ਚੜੇ ਆਪ ਦੁੰਦਬ ਜਬ ਬਾਜੇ
ਜਦੋਂ ਨਗਾਰਾ ਵੱਜੇ ਉਦੋਂ ਹੀ ਚੜੇ
ਜੋ ਦਿਸ਼ਕੇ ਰਸਮੀਪੀ ਰਾਜੇ
ਤੇ ਮਹਾਰਾਜ ਜੀ ਇਸ ਵੇਲੇ ਵੇਖੀਏ ਤੇ ਨਾ ਤਾਂ ਆਪਣਾ ਦੂਸਰਾ ਰਾਜਾ ਜਿਹੜਾ ਭੀਮ ਚੰਦ ਹੈ ਉਹ ਆਪਣਾ ਮਿੱਤਰ ਹੈ ਨਾ ਦੁਸ਼ਮਣ ਹੈ ਨਾ ਕੋਈ ਤੀਸਰਾ ਰਾਜਾ ਜਿਹੜਾ ਉਹਦੇ ਨਾਲ ਨੇ ਉਹਦੇ ਨਾਲ ਦੇ ਵੀ ਰਾਜੇ ਜਿਹੜੇ ਨੇ ਉਹ ਨਾ ਸਾਡੇ ਮਿੱਤਰ ਨੇ ਨਾ ਦੁਸ਼ਮਣ ਨੇ ਸਾਡੀ ਉਹਨਾਂ ਤੱਕ ਹਾਲੇ ਪਹੁੰਚ ਨਹੀਂ ਹੈ ਉਹ ਸਾਨੂੰ ਜਾਣਦੇ ਪਹਿਚਾਣਦੇ ਨਹੀਂ ਹਨ ਹਾਲੇ ਤੇ ਮਹਾਰਾਜ ਜਦੋਂ ਤੁਸੀਂ ਨਗਾਰਾ ਬਣਵਾਓਗੇ ਨਗਾਰਾ ਵੱਜੇਗਾ ਜਦੋਂ ਨਗਾਰਾ ਲੈ ਕੇ ਚੜੋਗੇ
ਖੁਨ ਸੈ ਜਰਿਓ ਨਾ ਜਾਏ ਪ੍ਰਤਾਪੂ
ਜਿਹੜੇ ਰਾਜੇ ਨੇ ਖੁਨਸਣਗੇ ਉਹਨਾਂ ਦੇ ਮਨ ਚ ਖੁਨਸ ਆਵੇਗੀ ਉਹ ਤੁਹਾਡਾ ਪ੍ਰਤਾਪ ਜਰ ਨਹੀਂ ਸਕਣਗੇ
ਬਿਗੜੇ ਪਰੇ ਜੰਗ ਪਟ ਖਾਪੂ
ਫਿਰ ਉਹ ਵਿਗੜ ਜਾਣਗੇ ਤੇ ਵਿਗੜਨ ਤੋਂ ਬਾਅਦ ਮਹਾਰਾਜ ਫਿਰ ਜੰਗ ਹੀ ਹੋਵੇਗਾ ਫਿਰ ਤਾਂ ਯੁੱਧ ਹੀ ਹੋਵੇਗਾ
ਸੁਣ ਕਿਰਪਾਲ ਤੇ ਸੰਘੋ ਕਾਹੇ
ਮਾਮਾ ਕਿਰਪਾਲ ਚੰਦ ਜੀ ਨੇ ਗੱਲ ਕਹੀ ਤੇ ਲਾਗੇ ਭਾਈ ਸੰਘੋ ਸ਼ਾਹ ਜੀ ਖੜੇ ਸਨ ਉਹ ਬੋਲੇ
ਇਮ ਹਮ ਕਿਮ ਛਪ ਕਰ ਜਗ ਰਹੇ
ਕਹਿਣ ਲੱਗੇ ਮਾਮਾ ਜੀ ਇਹ ਦੱਸੋ ਵੀ ਅਸੀਂ ਇਸ ਜਗਤ ਵਿੱਚ ਕਦੋਂ ਤੱਕ ਛਿਪ ਕੇ ਰਹਾਂਗੇ ਇਸ ਤਰ੍ਹਾਂ ਭਾਈ ਸੰਘੋ ਸ਼ਾਹ ਜੀ ਵੀ ਬੜੇ ਸੂਰਮੇ ਸੀ ਭਾਈ ਸੰਘੋ ਸ਼ਾਹ ਗੁਰੂ ਕਲਗੀਧਰ ਦੇ ਭਰਾਤਾ ਸਨ ਭੂਆ ਦੇ ਲੜਕੇ ਸਨ ਬੜੇ ਸੂਰਮੇ ਸੀ ਮਹਾਰਾਜ ਜੀ ਨੇ ਇਹਨਾਂ ਨੂੰ ਸ਼ਾਹ ਸੰਗਰਾਮ ਦਾ ਖਿਤਾਬ ਦਿੱਤਾ ਸੀ ਭੰਗਾਣੀ ਦੇ ਜੰਗ ਦੇ ਵਿੱਚ ਸ਼ਹੀਦ ਹੋਏ ਸ਼ਾਹ ਸੰਗਰਾਮ ਦਾ ਨਾਂ ਦਿੱਤਾ ਸੀ ਤੇ ਮਹਾਰਾਜ ਭਾਈ ਸੰਘੋ ਸ਼ਾਹ ਜੀ ਕਹਿੰਦੇ ਮਹਾਰਾਜ ਮਾਮਾ ਜੀ ਤੁਸੀਂ ਕਹਿ ਰਹੇ ਹੋ ਕਿ ਜੰਗ ਹੋਣਗੇ ਯੁੱਧ ਹੋਣਗੇ ਪਹਿਲਾਂ ਇਹ ਦੱਸੋ ਅਸੀਂ ਕਦੋਂ ਤੱਕ ਛੁਪੇ ਰਹਾਂਗੇ ਕਦੋਂ ਤੱਕ ਲੁਕੇ ਰਹਾਂਗੇ
ਗੁਰ ਪ੍ਰਤਾਪ ਸਾਗਰ ਲੱਗ ਜਾਏ ਅਚਲੇਸ਼ਨ ਤੇ ਰੁਕੇ ਨਾ ਕਾਏ
ਸਤਿਗੁਰਾਂ ਦਾ ਪ੍ਰਤਾਪ ਸਮੁੰਦਰ ਤੱਕ ਜਾਏਗਾ ਇਹਨਾਂ ਪਹਾੜੀ ਰਾਜਿਆਂ ਕੋਲੋਂ ਸਾਹਿਬ ਗੁਰੂ ਕਲਗੀਧਰ ਦਾ ਪ੍ਰਤਾਪ ਰੋਕਿਆਂ ਰੁਕਣਾ ਨਹੀਂ ਹੈ ਜੇ ਚਾਹੁਣ ਨਾ ਇਹ ਰੋਕਣਾ ਚਾਹੁਣ ਤੇ ਕਲਗੀਧਰ ਦੇ ਇਸ ਪ੍ਰਤਾਪ ਨੂੰ ਜ਼ਾਹੋ ਜ਼ਲਾਲ ਨੂੰ ਇਹ ਰੋਕ ਨਹੀਂ ਪਾਉਣਗੇ ਪਹਾੜੀ ਰਾਜੇ
ਗੁਰ ਕਰ ਸ਼ੰਕ ਮਾਨ ਨੈ ਕਿਸ ਤੇ
ਨਾਲੇ ਗੁਰੂ ਘਰ ਕਿਸੇ ਤੋਂ ਡਰਦਾ ਨਹੀਂ ਹੈ ਗੁਰੂ ਘਰ ਨੂੰ ਕਿਸੇ ਦਾ ਭੈ ਨਹੀਂ ਹੈ
ਚਲੇ ਆਏ ਸਿੱਖ ਜਿਸ ਕਿਸ ਦਿਸ਼ ਤੇ
ਹਰ ਪਾਸਿਓ ਹਰ ਦਿਸ਼ਾਵਾਂ ਤੋਂ ਸਿੱਖ ਚੱਲ ਕੇ ਆਉਂਦੇ ਹਨ ਇੱਥੇ
ਨਿਕਟ ਮਸੰਦਨ ਸੁਨਤ ਬਖਾਨਾ
ਲਾਗੇ ਜਿਹੜੇ ਮਸੰਦ ਬੈਠੇ ਸੀ ਹੌਲੇ ਧੀਰਜ ਵਾਲੇ ਉਹ ਬੋਲੇ ਕੋਲੋਂ ਕਹਿਣ ਲੱਗੇ
ਹਿਰਦੇ ਵਿਚਾਰ ਲਿਓ ਬਿਦ ਨਾਨਾ
ਕਹਿਣ ਲੱਗੇ ਮਹਾਰਾਜ ਤੁਹਾਨੂੰ ਪਹਿਲਾਂ ਆਪਣੇ ਹਿਰਦੇ ਚ ਇਸ ਗੱਲ ਦੀ ਚੰਗੀ ਤਰ੍ਹਾਂ ਵਿਚਾਰ ਕਰ ਲੈਣੀ ਚਾਹੀਦੀ ਹੈ
ਰਿਪ ਕੋ ਆਪਣੋ ਦਲ ਅਰ ਬਲ ਕੋ
ਆਪਣੇ ਦਲ ਦਾ ਵੀ ਅੰਦਾਜ਼ਾ ਲਾ ਲੈਣਾ ਚਾਹੀਦਾ ਤੇ ਦੁਸ਼ਮਣ ਦਾ ਵੀ ਇਹ ਵਿਚਾਰ ਪਹਿਲਾਂ ਤੁਹਾਨੂੰ ਕਰ ਲੈਣੀ ਚਾਹੀਦੀ ਹੈ ਕਿ ਤੁਹਾਡਾ ਦਲ ਕਿੰਨਾ ਕੇ ਤਾਂ ਦੁਸ਼ਮਣ ਦਾ ਦਲ ਕਿੰਨਾ ਕੇ ਤੁਸੀਂ ਕਿੰਨੇ ਕੁ ਉਹਨਾਂ ਦੇ ਸਾਹਮਣੇ ਉਹਨਾਂ ਦੀ ਪਾਵਰ ਸ਼ਕਤੀ ਵੇਖ ਲਓ ਤੇ ਆਪਣੀ ਸਮਰੱਥਾ ਵੇਖ ਲਓ, ਇਹ ਤੁਸੀਂ ਚੰਗੀ ਤਰ੍ਹਾਂ ਵੇਖ ਲਓ।
ਤੋਲਨ ਕਰ ਲੀਜੇ ਲੱਖ ਛਲ ਕੋ,
ਚੰਗੀ ਤਰ੍ਹਾਂ ਤੁਸੀਂ ਆਪਣੇ ਵੈਰੀ ਤੇ ਵੈਰੀ ਦੀ ਫੌਜ ਦੀ ਤਾਕਤ ਨੂੰ ਤੋਲ ਲਓ, ਨਾਲੇ ਉਸ ਦੇ ਛਲ ਦਾ ਅਨੁਮਾਨ ਲਾ ਲਓ।
ਤੁਮ ਜਗ ਪੂਜ ਸ਼ਾਂਤ ਮਤ ਜਾਨੋ,
ਤੁਸੀਂ ਗੁਰੂ ਜੀ ਜਗਤ ਦੇ ਪੂਜਨੀਕ ਹੋ, ਸ਼ਾਂਤ ਮਤ ਤੁਹਾਨੂੰ ਰੱਖਣੀ ਚਾਹੀਦੀ ਹੈ। ਸਾਰਾ ਸੰਸਾਰ ਤੁਹਾਨੂੰ ਪੂਜਦਾ, ਤੁਹਾਨੂੰ ਤਾਂ ਸ਼ਾਂਤ ਮਤ ਰੱਖਣੀ ਚਾਹੀਦੀ ਹੈ।
ਦੇਸ਼ਨ ਪਤੀ ਨਰੇਸ਼ ਪਛਾਨੋ,
ਇਹ ਰਾਜੇ ਦੇਸ਼ਾਂ ਦੇ ਰਾਜੇ ਨੇ, ਬੜੇ ਬੜੇ ਵੱਡੇ ਨਰੇਸ਼ ਨੇ, ਬੜੀਆਂ ਬੜੀਆਂ ਵੱਡੀਆਂ ਫੌਜਾਂ ਦੇ ਮਾਲਕ ਨੇ।
ਪੁਨ ਤੁਰਕਨ ਕੋ ਜੋਰ ਬਡੇਰਾ,
ਫਿਰ ਮਹਾਰਾਜ ਤੁਰਕਾਂ ਦਾ ਬੜਾ ਜੋਰ ਹੈ, ਤੁਰਕਾਂ ਦਾ ਇਸ ਵੇਲੇ ਰਾਜ ਹੈ।
ਜੋ ਕੁੰਟਨ ਕੋ ਰਾਜ ਕਨੇਰਾ,
ਚਾਰਾਂ ਕੁੰਟਾਂ ਵਿੱਚ ਇਹਨਾਂ ਤੁਰਕਾਂ ਦਾ ਕਨੇਰਾ ਰਾਜ ਹੈ।
ਤੋਪ ਜੰਬੂਰਨ ਗਿਣਤੀ ਕਾ,
ਤੋਪਾਂ ਜੰਮੂਰਾਂ ਤੇ ਰਹਿਕਲਿਆਂ ਦੀ ਗਿਣਤੀ ਕਿੱਥੇ ਹੈ, ਵੀ ਕਿੰਨੇ ਕ ਰਹਿਕਲੇ ਤੇ ਕਿੰਨੀਆਂ ਕ ਤੋਪਾਂ ਨੇ ਇਹਨਾਂ ਕੋਲ।
ਲਖੀਅਤ ਜਗਤ ਪ੍ਰਤਾਪੀ ਮਾਂ,
ਬੜੇ ਵੱਡੇ ਪ੍ਰਤਾਪੀ ਨੇ, ਸਾਰੇ ਜਗਤ ਦੇ ਵਿੱਚ ਬੜੇ ਬਲਵਾਨ ਹਨ।
ਪੁਨ ਸੰਗੋ ਕਰ ਤਮਕ ਬਖਾਨਾ,
ਮਸੰਦਾ ਨੇ ਆਖਿਆ ਨਾ ਜੀ ਉਹ ਤਾਂ ਬੜੇ ਪਾਵਰਫੁਲ ਲੋਕ ਨੇ, ਬੜੀ ਤਾਕਤ ਹੈ ਉਹਨਾਂ ਦੇ ਕੋਲ, ਹਜ਼ਾਰਾਂ ਤੋਪਾਂ ਰਹਿਕਲਾਂ ਦੇ ਮਾਲਕ ਨੇ ਉਹ। ਤੇ ਭਾਈ ਸੰਘੋ ਸ਼ਾਹ ਜੀ ਬੜੇ ਗੁੱਸੇ ਚ ਆ ਗਏ, ਬੜੇ ਸੂਰਮੇ ਸੀ ਉਹ ਵੀ, ਨਾਲ ਰਹਿੰਦੇ ਸੀ ਹਰ ਵੇਲੇ ਕਲਗੀ ਧਰ ਦੇ। ਤੋ ਭਾਈ ਸੰਘੋ ਸ਼ਾਹ ਜੀ ਬੜੇ ਤਮਕ ਵਿੱਚ, ਯਾਨੀ ਕਿ ਰੋਸ ਵਿੱਚ ਆ ਕੇ ਬੋਲੇ, ਕਹਿਣ ਲੱਗੇ,
ਗੁਰੂ ਪਿਤਾਮਾ ਹਮਰੋ ਨਾਨਾ,
ਕਹਿਣ ਲੱਗੇ ਸਾਡੇ ਗੁਰੂ ਪਿਤਾਮਾ ਯਾਨੀ ਕਿ ਸਾਡੇ ਨਾਨਾ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਨ।
ਤੁਰਕਨ ਸਾਥ ਕੀਨ ਕਮ ਸਾਨਾ,
ਉਹਨਾਂ ਨੇ ਕੀ ਤੁਰਕਾਂ ਨਾਲ ਜੰਗ ਨਹੀਂ ਲੜੇ? ਉਹਨਾਂ ਮਸੰਦਾਂ ਨੂੰ ਤਾੜਦਿਆਂ ਹੋਇਆ ਭਾਈ ਸੰਘੋ ਸ਼ਾਹ ਜੀ ਬੋਲੇ, ਸਾਡੇ ਨਾਨਾ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੀ ਉਹ ਤੁਰਕਾਂ ਦੇ ਨਾਲ ਨਹੀਂ ਲੜੇ? ਉਹਨਾਂ ਨੇ ਤੁਰਕਾਂ ਨਾਲ ਬੜੇ ਘਮਾਸਾਨ ਜੰਗ ਕੀਤੇ ਹਨ।
ਬਹੁਤ ਬਾਰ ਸੰਗਰ ਕੋਠਾਨਾ,
ਬਹੁਤ ਬਾਰ ਉਹਨਾਂ ਨੇ ਸੰਗਰ ਕੀਤੇ, ਜੰਗ ਲੜੇ।
ਜੋ ਤੁਮ ਪਨੋ ਬਡੋ ਬਡੇਰੋ,
ਜਿਹਨਾਂ ਨੂੰ ਤੁਸੀਂ ਵੱਡੇ ਵਡੇਰੇ ਦੱਸਦੇ ਹੋ, ਵੀ ਬੜੇ ਵੱਡੇ ਨੇ, ਬੜੇ ਬਲਵਾਨ ਨੇ, ਬੜੇ ਤਾਕਤਵਰ ਨੇ।
ਚੋ ਕੁੰਟਨ ਕੋ ਰਾਜ ਕਨੇਰਾ,
ਜਿਹਨਾਂ ਦਾ ਤੁਸੀਂ ਕਹਿੰਦੇ ਹੋ ਚਾਰ ਕੁੰਟਾਂ ਦੇ ਵਿੱਚ ਰਾਜ ਹੈ।
ਜੋ ਤੁਮ ਪਨੋ ਬਡੋ ਬਡੇਰੋ,
ਜਿਹਨਾਂ ਨੂੰ ਤੁਸੀਂ ਵੱਡੇ ਤੋਂ ਵੱਡਾ ਦੱਸਦੇ ਹੋ।
ਹੱਥ ਰਿਪ ਕੀਨ ਲਥੇਰ ਪਥੇਰੋ,
ਸਾਡੇ ਵੱਡੇ ਸਤਿਗੁਰਾਂ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਜੰਗ ਦੇ ਮੈਦਾਨ ਵਿੱਚ ਜਿਹੜੇ ਵੱਡੇ ਵੱਡੇ ਗਿਲਜੇ ਮੁਗਲ ਪਠਾਨ ਆਪਣੇ ਆਪ ਨੂੰ ਬੜੇ ਸੂਰਮੇ ਕਹਾਉਣ ਵਾਲੇ ਸੀ, ਮਾਰ ਮਾਰ ਕੇ ਜੰਗ ਦੇ ਮੈਦਾਨ ਚ ਲਥੇਰ ਪਥੇਰ ਕਰਕੇ ਰੱਖ ਦਿੱਤੇ।
ਤਿਨੂ ਕੇ ਪੋਤਰੇ ਇਹ ਆਹੈ,
ਸਾਡੇ ਸਾਹਿਬ ਗੁਰੂ ਕਲਗੀਧਰ ਜੀ ਉਹਨਾਂ ਦੇ ਪੋਤਰੇ ਨੇ, ਇਹ ਨੀ ਤੁਸੀਂ ਵੇਖਦੇ? ਤੁਹਾਨੂੰ ਉਹਨਾਂ ਦਾ ਬਲ ਨਜ਼ਰ ਆ ਰਿਹਾ, ਇਹ ਨੀ ਦਿਸ ਰਿਹਾ ਕਿ ਇਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਹਨ।
ਆਪਣ ਪ੍ਰਤਾਪ ਆਪਣ ਪ੍ਰਤਾਪ ਵਧਾਵਨ ਚੈ,
ਇਹ ਆਪਣਾ ਪ੍ਰਤਾਪ ਵਧਾਉਣਾ ਚਾਹੁੰਦੇ ਹਨ।
ਸਕਲ ਕਲਾ ਸਮਰੱਥ ਬਲ ਭਾਰੀ, ਕਿਮ ਤੁਮ ਰੋਕੋ ਬਾਕੀ ਉਚਾਰੀ,
ਸਰਬ ਕਲਾ ਸਮਰੱਥ ਨੇ, ਬਲ ਦੇ ਧਾਰਨੀ ਨੇ, ਤੁਸੀਂ ਕਿਵੇਂ ਉਹਨਾਂ ਨੂੰ ਰੋਕਦੇ ਹੋ?
ਸੁਨ ਸੰਗੋ ਕੇ ਬਚ ਰਸ ਬੀਰ,
ਬੀਰ ਅਸੇ ਬੋਲ ਭਾਈ ਸੰਗੋ ਸ਼ਾਹ ਦੇ ਸੁਣੇ ਹਨ।
ਪਏ ਪ੍ਰਸੰਨ ਗੁਰੂ ਗੰਭੀਰ,
ਧਰ ਜੀ ਯੋਧਿਆਂ ਦੀ ਕਦਰ ਕਰਦੇ ਸਨ, ਭਾਈ ਸੰਗੋ ਸ਼ਾਹ ਦਾ ਇਹ ਜਵਾਬ ਸੁਣ ਕੇ ਦਸਵੇਂ ਪਾਤਸ਼ਾਹ ਬੜੇ ਪ੍ਰਸੰਨ ਹੋਏ।
ਓ ਮਾ ਤੁਲ ਗਿਰ ਪਤ ਨਿਤ ਪਾਸ,
ਧਰ ਜੀ ਬੋਲੇ, ਕਹਿਣ ਲੱਗੇ ਮਾਮਾ ਕਿਰਪਾਲ ਚੰਦ ਜੀ ਨੂੰ, ਕਹਿੰਦੇ ਮਾਮਾ ਜੀ ਆ ਜਿਹੜੇ ਗਿਰਪਤੀ ਰਾਜੇ ਕੋਲ ਹਨ,
ਕਬਲੋ ਬੈਠ ਰਹੇ ਕਰ ਤ੍ਰਾਸ,
ਅਸੀਂ ਕਦੋਂ ਤੱਕ ਇਹਨਾਂ ਦਾ ਡਰ ਮੰਨ ਕੇ ਇੱਥੇ ਬੈਠੇ ਰਹਾਂਗੇ?
ਪੂਰੇ ਆਪਣੇ ਮੈਂ ਕਹਿ ਬਨ ਮਈਆ,
ਅਸੀਂ ਆਪਣੇ ਨਗਰ ਦੇ ਵਿੱਚ ਜਾਂ ਬਾਹਰ ਜੰਗਲ ਦੇ ਵਿੱਚ
ਕਰੇ ਤਥਾ ਜੈਸੇ ਚਿੱਤ ਚਈਆ,
ਜੋ ਸਾਡੇ ਚਿੱਤ ਚਾਹੇਗਾ ਉਹ ਕਰੇਗਾ। ਨਗਰ ਅਸੀਂ ਖਰੀਦਿਆ ਹੈ, ਇਹਨਾਂ ਕੋਲ ਇਨਾਮ ਚ ਨਹੀਂ ਲਿਆ ਹੋਇਆ, ਇਸੇ ਆਪਣੇ ਨਗਰ ਵਿੱਚ ਜਾਂ ਇੱਥੇ ਨੇੜੇ ਜਿਹੜੀ ਦੂਣ ਦਾ ਇਲਾਕਾ ਹੈ ਜੰਗਲ ਵਿੱਚ, ਜੋ ਸਾਡੇ ਚਿੱਤ ਵਿੱਚ ਆਏਗਾ ਉਹ ਅਸੀਂ ਕਰਾਂਗੇ।
ਬਿਨ ਕਾਰਨ ਤੇਰੀ ਦੇਰੀ ਸੇ ਹੈ,
ਬਿਨਾਂ ਕਾਰਨ ਤੋਂ ਜੇ ਉਹ ਆਪਣੇ ਹਿਰਦੇ ਚ ਕ੍ਰੁੱਧਤ ਹੋਣਗੇ,
ਆਪਣੋ ਬਲ ਹਮ ਪਰ ਕੁਛ ਕਹਿ,
ਜੇ ਉਹ ਆਪਣੀ ਤਾਕਤ ਵਿਖਾਉਣਗੇ, ਆਪਣਾ ਬਲ ਵਿਖਾਉਣਗੇ ਸਾਡੇ ਤੇ,
ਤੋ ਇਤ ਕਹਾ ਨਾਰ ਤਨ ਧਾਰਾ।
ਕਲਗੀਧਰ ਜੀ ਮਹਾਰਾਜ ਜੀ ਕਹਿੰਦੇ ਅਸੀਂ ਕਿਹੜਾ ਇਧਰ ਜਨਾਨੀਆਂ ਵਾਲਾ ਸਰੀਰ ਧਾਰਿਆ ਹੋਇਆ, ਜੇ ਉਹ ਆਪਣਾ ਬਲ ਵਿਖਾਉਣਗੇ ਵੀ ਤੇ ਅਸੀਂ ਕਿਹੜਾ ਆਪਣੇ ਹੱਥਾਂ ਚ ਵੰਗਾਂ ਪਾ ਕੇ ਸ਼ਿੰਗਾਰ ਕਰਕੇ ਬੈਠੇ ਆ। ਮਹਾਰਾਜ ਜੀ ਕਹਿੰਦੇ ਅਸੀਂ ਵੀ ਆਪਣੇ ਗਾਤਰੇ ਤੇਗਾਂ ਪਾਈਆਂ ਹੋਈਆਂ, ਜਵਾਬ ਦੇਣਾ ਫਿਰ ਸਾਨੂੰ ਵੀ ਆਉਂਦਾ। ਹਾਂਜੀ,
ਕਰੇ ਦਿਖਾਵਨ ਖੜਗਨ ਤਾਰਾ,
ਦਿਖਾ ਦਿਆਂਗੇ ਆਪਣੇ ਗਾਤਰੇ ਪਾਈ ਹੋਈ ਕਿਰਪਾਨ ਦੀ ਤਿੱਖੀ ਧਾਰ ਇਹਨਾਂ ਨੂੰ।
ਆਗੇ ਆ ਹਮੇ ਅਕਾਲ ਪੁਰਖ ਕੀ ਕਰੇ ਬਾਰਤਾ ਕਰਤੇ ਰੁਖ ਕੀ।
ਸਾਨੂੰ ਅਕਾਲ ਪੁਰਖ ਦੀ ਆਗਿਆ ਹੈ ਤੇ ਜੋ ਅਕਾਲ ਪੁਰਖ ਦੀ ਆਗਿਆ ਹੈ ਉਹਦੇ ਆਗਿਆ ਵਿੱਚ ਅਸੀਂ ਉਹੀ ਕੰਮ ਕਰਨੇ ਨੇ। ਸਮਾਤ ਲੋਕ ਵਿੱਚ ਕਿਸੇ ਦੇ ਰੋਕਿਆ ਨਹੀਂ ਰੋਕਣਾ, ਅਕਾਲ ਪੁਰਖ ਦੇ ਹੁਕਮ ਨਾਲ ਅਸੀਂ ਆਏ ਹਾਂ ਔਰ ਅਕਾਲ ਪੁਰਖ ਦੇ ਰੁਖ ਮੁਤਾਬਕ ਹੀ ਅਸੀਂ ਉਹੀ ਕੰਮ ਕਰਨੇ ਹਨ।
ਬਿਦਤ ਹੋਣ ਕੇ ਹੇਤ ਪਠਾਏ,
ਅਕਾਲ ਪੁਰਖ ਨੇ ਸਾਨੂੰ ਬਿਦਤ ਹੋਣ ਵਾਸਤੇ ਤੇ ਭੇਜਿਆ, ਜੇ ਲੁਕ ਛਿਪ ਕੇ ਰਹਿਣ ਵਾਸਤੇ ਭੇਜਿਆ ਹੁੰਦਾ ਤੇ ਗੱਲ ਹੋਰ ਸੀ, ਉਹਨਾਂ ਨੇ ਸਾਨੂੰ ਭੇਜਿਆ ਹੀ ਤਾਂ ਹੈ ਕਿ ਜਾ ਕੇ ਤੁਸੀਂ ਬਿਦਤ ਹੋਵੋ ਤੇ ਖੰਡਾ ਖੜਕਾਓ ਤੇ ਖੜਕਾਓ, ਭੇਜਿਆ ਹੀ ਇਸ ਕਰਕੇ ਹੈ। ਹਾਂਜੀ,
ਕਿਉਂ ਨਾ ਕਰੇ ਹਮ ਪ੍ਰਭੂ ਰਜਾਏ,
ਪਰਮਾਤਮਾ ਦੀ ਜਿਹੜੀ ਰਜ਼ਾ ਹੈ ਉਹ ਅਸੀਂ ਕਿਉਂ ਨਾ ਕਰੀਏ।
ਬਿਨ ਦੁੰਦਬ ਤੇ ਚਮੂ ਅਮਾਰੀ,
ਨਗਾਰੇ ਤੋਂ ਬਿਨਾਂ ਜਿਹੜੀ ਸਾਡੀ ਫੌਜ ਹੈ,
ਕਿਮ ਸ਼ੋਭਾ ਪ੍ਰਾਪਤ ਬਲ ਭਾਰੀ,
ਕਿਵੇਂ ਉਹਨੂੰ ਸ਼ੋਭਾ ਮਿਲੇਗੀ, ਕਿਵੇਂ ਉਹਨੂੰ ਬਲ ਪ੍ਰਾਪਤ ਹੋਵੇਗਾ।
ਜੇ ਅਬ ਛਪੇ ਤ੍ਰਾਸ ਕੋ ਧਰੇ,
ਜੇ ਅਸੀਂ ਹੁਣ ਲੁਕ ਕੇ ਰਹਾਂਗੇ ਡਰ ਧਾਰਨ ਕਰਕੇ,
ਅਪਰ ਕਾਜ ਕੈਸੇ ਹਮ ਕਰੇ,
ਰਹਾਂਗੇ ਤੇ ਹੋਰ ਕੰਮ ਕਿਵੇਂ ਕਰਾਂਗੇ। ਡਰ ਦੇ ਨਾਲ ਤਾਂ ਬੁੱਧੀ ਸੁੰਗੜ ਜਾਂਦੀ ਹੈ, ਦਾਇਰਾ ਵਿਸ਼ਾਲ ਨਹੀਂ ਹੁੰਦਾ, ਤੇ ਜਦੋਂ ਬੁੱਧੀ ਸੁੰਗੜ ਜਾਂਦੀ ਹੈ ਡਰ ਦੇ ਨਾਲ ਉਹ ਕੀ ਸੋਚੇਗਾ, ਕੀ ਵਿਸਥਾਰ ਕਰੇਗਾ ਆਪਣੇ ਧਰਮ ਦਾ, ਆਪਣੇ ਮਜ਼ਹਬ ਦਾ, ਆਪਣੇ ਪਸਾਰੇ ਨੂੰ ਕਿਵੇਂ ਪਸਾਰੇਗਾ। ਇਸ ਕਰਕੇ ਅਸੀਂ ਡਰ ਦੇ ਨਾਲ ਕਦੋਂ ਤੱਕ ਲੁਕੇ ਰਹਾਂਗੇ।
ਬਿਨਾ ਬਿਲੰਬ ਤਿਆਰ ਕਰਵਾਵੋ ਸਿਮਰ ਗੁਰੂ ਨਾਨਕ ਭਜਵਾਵੋ।
ਮਹਾਰਾਜ ਜੀ ਕਹਿੰਦੇ ਬਿਨਾਂ ਦੇਰੀ ਤੋਂ ਸਾਡਾ ਨਗਾਰਾ ਤਿਆਰ ਕਰਵਾਓ ਤੇ ਗੁਰੂ ਨਾਨਕ ਸਾਹਿਬ ਦਾ ਨਾਂ ਸਿਮਰ ਕੇ ਨਗਾਰਾ ਵਜਵਾਓ, ਨਗਾਰਾ ਗੂੰਜੇਗਾ।
ਪਰਲੇ ਅਹੈ ਦੂਰ ਜੇ ਸੈਲ,
ਜਿੰਨੇ ਪਰਲੇ ਪਾਰਲੇ ਪਾਸੇ ਦੂਰ ਦੇ ਨੇੜੇ ਦੇ ਸੈਲ ਪਹਾੜ ਹਨ,
ਚਲੇ ਤਾਂ ਤਿੱਕ ਕਰਤੇ ਸੈਲ,
ਉੱਥੇ ਤੱਕ ਅਸੀਂ ਚੱਲਾਂਗੇ ਸੈਰ ਕਰਦੇ ਹੋਏ।
ਹੇਰੇ ਵਿਚਰਤ ਕਾਨਨ ਨਾਨਾ,
ਦੇਖਾਂਗੇ ਜੰਗਲਾਂ ਦੇ ਵਿੱਚ ਵਿਚਰ ਕੇ ਅਨੇਕਾਂ ਜੰਗਲਾਂ ਨੂੰ,
ਖੇਲਤ ਕਰੇ ਅਖੇਰ ਮਾਨਾ,
ਖੇਡਾਂਗੇ ਸ਼ਿਕਾਰ ਅਸੀਂ ਜਾ ਕੇ।
ਭੀਮ ਚੰਦ ਭੂਪਤ ਅਹੰਕਾਰੀ,
ਭੀਮ ਚੰਦ ਰਾਜਾ ਬੜਾ ਹੰਕਾਰੀ ਰਾਜਾ ਹੈ,
ਸਭ ਗਿਰ ਪਤ ਜਿਸ ਕੇ ਅਨੁਸਾਰੀ,
ਸਾਰੇ ਪਹਾੜੀ ਰਾਜੇ ਉਹਦੇ ਅਧੀਨ ਹਨ।
ਪ੍ਰਥਮ ਦਿਓ ਸਹੀ ਤਾਏ ਸੁਣਾਵੇ,
ਮਾਮਾ ਕਿਰਪਾਲ ਚੰਦ ਜੀ ਆ ਜਿਹੜੇ ਭੀਮ ਚੰਦ ਦਾ ਸਾਨੂੰ ਡਰਾਵਾ ਦਿੰਦੇ ਨੇ, ਆਪਾਂ ਚੱਲੀਏ ਉਹਦੇ ਰਾਜੇ ਦੇ ਨੇੜੇ ਹੀ ਬਿਲਾਸਪੁਰ ਦੇ, ਤੇ ਸਭ ਤੋਂ ਪਹਿਲਾਂ ਨਗਾਰਾ ਵਜਾ ਕੇ ਪਹਿਲੇ ਦਿਨ ਹੀ ਆਵਾਜ਼ ਉਹਦੇ ਕੰਨਾਂ ਚ ਸੁਣਾ ਦਈਏ, ਉਹਨੂੰ ਮਹਿਲਾਂ ਵਿੱਚ ਬੈਠੇ ਨੂੰ ਸੁਣ ਜਾਏ ਕਿ ਨਗਾਰਾ ਵੱਜਿਆ ਹੈ, ਪਹਿਲੇ ਦਿਨ ਹੀ ਉਹਦੇ ਕੰਨਾਂ ਵਿੱਚ ਆਵਾਜ਼ ਪਵੇ।
ਦੋਹਰੀ ਦੁੰਦਬ ਚੋਬ ਬਜਾਵੇ,
ਦੋਹਰੀਆਂ ਚੋਬਾਂ ਬਜਾਵਾਂਗੇ ਨਗਾਰੇ ਤੇ।
ਸੁਣ ਕਿਮ ਕਹਿ ਸੋ ਜਾਣੇ ਉਹ ਜਾਏ,
ਫਿਰ ਵੇਖਾਂਗੇ ਉਹ ਨਗਾਰਾ ਸੁਣ ਕੇ ਕੀ ਕਹੇਗਾ, ਕੀ ਜਵਾਬ ਦੇਵੇਗਾ।
ਤਬ ਸਭ ਕੋਈ ਸੰਸੇ ਮਿਟਾਏ,
ਸਾਰਿਆਂ ਦੇ ਸੰਸੇ ਮਿਟਾ ਦਿਆਂਗੇ, ਸਾਰਿਆਂ ਦੇ ਸੰਦੇਹ ਮਿਟਾ ਦਿਆਂਗੇ।
ਨੰਦ ਚੰਦ ਕੋ ਹੁਕਮ ਬਖਾਨਾ,
ਮਹਾਰਾਜ ਜੀ ਨੇ ਭਾਈ ਨੰਦ ਚੰਦ ਨੂੰ ਹੁਕਮ ਕੀਤਾ
ਕੀ ਜੇ ਤਿਆਰ ਨਿਸ਼ਾਨ ਮਾਨਾ,
ਛੇਤੀ ਨਾਲ ਸਾਡਾ ਨਗਾਰਾ ਤਿਆਰ ਕਰੋ।
ਸੋ ਚੱਲ ਗਯੋ ਤਿਆਰ ਕਰਵਾਇਓ,
ਭਾਈ ਨੰਦ ਚੰਦ ਜੀ ਗਏ ਛੇਤੀ ਨਾਲ ਨਗਾਰਾ ਤਿਆਰ ਕਰਵਾਇਆ।
ਸੁਰਾ ਮਸਾਲੇ ਸਭ ਮਸਲਾਇਓ,
ਸੁਰਾ ਅਲਕੋਹਲ ਆਦਿਕ ਦੇ ਵਿੱਚ ਜਿਵੇਂ ਮਸਾਲੇ ਪਾ ਕੇ ਚੰਗੀ ਤਰ੍ਹਾਂ ਉਹ ਜਿਹੜਾ ਚਮੜਾ ਸੀ ਉਹਨੂੰ ਤਿਆਰ ਕਰਵਾਇਆ।
ਪਾਇਓ ਤਿਆਰ ਜਿਸ ਕੀ ਧੁਨ ਪਾਰੀ, ਆਏ ਹਜੂਰ ਸੋ ਅਰਜੀ ਉਚਾਰੀ।
ਨਗਾਰਾ ਬਣ ਕੇ ਤਿਆਰ ਹੋ ਗਿਆ, ਬੜੀ ਗੂੰਜ ਵਾਲਾ, ਬੜੀ ਆਵਾਜ਼ ਵਾਲਾ, ਗੰਭੀਰ ਧੁਨ ਵਾਲਾ ਨਗਾਰਾ ਬਣ ਕੇ ਤਿਆਰ ਹੋਇਆ ਤੇ ਭਾਈ ਨੰਦ ਚੰਦ ਨੇ ਆ ਕੇ ਕਲਗੀਧਰ ਨੂੰ ਦੱਸਿਆ, ਬੇਨਤੀ ਕੀਤੀ, ਮਹਾਰਾਜ ਨਗਾਰਾ ਬਣ ਕੇ ਤਿਆਰ ਹੋ ਗਿਆ। ਮਹਾਰਾਜ ਜੀ ਕਹਿੰਦੇ ਫਿਰ ਤਿਆਰ ਹੋ ਗਿਆ ਤੇ ਫਿਰ ਸਤਿਗੁਰਾਂ ਦੇ ਚਰਨਾਂ ਚ ਅਰਦਾਸ ਕਰਕੇ ਨਗਾਰਾ ਵਜਾਓ। ਔਰ ਇਹਦੀ ਆਵਾਜ਼ ਸਭ ਤੋਂ ਪਹਿਲਾਂ ਪਹਾੜੀ ਰਾਜੇ ਰਾਜੇ ਭੀਮ ਚੰਦ ਦੇ ਕੰਨਾਂ ਤੱਕ ਪਹੁੰਚਣੀ ਚਾਹੀਦੀ ਹੈ। ਸਾਹਿਬ ਦਾ ਰਣਜੀਤ ਨਗਾਰਾ, ਮਹਾਰਾਜ ਜੀ ਨੇ ਨਾਂ ਵੀ ਰੱਖਿਆ ਨਗਾਰੇ ਦਾ ਰਣਜੀਤ। ਉਹ ਨਗਾਰਾ ਸਾਹਿਬ ਦਾ ਜਿਵੇਂ ਵੱਜਿਆ ਹੈ, ਗੂੰਜਿਆ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਤਿਗੁਰਾਂ ਦਾ ਪਵਿੱਤਰ ਇਤਿਹਾਸ ਹੈ ਸਾਧ ਸੰਗਤ ਜੀ, ਕਥਨ ਕਰਦਿਆਂ ਇੱਕ ਨਹੀਂ ਅਨੇਕਾਂ ਭੁੱਲਾਂ ਹੋ ਜਾਂਦੀਆਂ, ਖਿਮਾ ਕਰ ਦੇਣੀਆਂ।